ਤਰੀਕਾ ਦੱਸਿਆ। ਮਹਾਰਾਜ ਕਹਿੰਦੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਲੋਕ ਜਾਣਨ, ਇੱਕ ਕੰਮ ਕਰਿਆ ਕਰੋ। ਮਹਾਰਾਜ ਜੀ ਕੀ? ਮਹਾਰਾਜ ਕਹਿੰਦੇ ਰੱਬ ਦਾ ਨਾਮ ਜਪਿਆ ਕਰੋ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸੱਚੀ ਗੱਲ ਇਹ ਹੈ, ਬੜੇ ਬੜੇ ਗੁਣੀ ਪੁਰਸ਼, ਬੜਾ ਬੜਾ ਗੁਣ ਹੈਗਾ ਉਹਨਾਂ ਕੋਲ, ਪਰ ਆਪਣੇ ਘਰਾਂ ਜੋਗੇ ਹੀ ਰਹਿ ਗਏ ਜੀ। ਆਮ ਤੌਰ 'ਤੇ ਆਪਾਂ ਇਹ ਵੀ ਕਹਿ ਦਿੰਦੇ ਹਾਂ ਵੀ ਜਿਹਦੇ ਵਿੱਚ ਗੁਣ ਹੋਵੇ ਉਹ ਗੁਣੀ ਮਨੁੱਖ ਬਹੁਤ ਅੱਗੇ ਤੱਕ ਜਾਂਦਾ, ਪਰ ਗੁਰਮੁਖੋ ਮਾਣ ਸਨਮਾਨ ਹੋਣਾ ਇਹ ਵਾਹਿਗੁਰੂ ਜੀ ਦੀ ਦਾਤ ਹੈ ਜੀ, ਜਿਹਨੂੰ ਵਾਹਿਗੁਰੂ ਜੀ ਨੇ ਬਖਸ਼ ਦਿੱਤੀ ਜੀ। ਗੁਣੀ ਲੋਕ ਬੜੇ ਬੜੇ ਆਪਣੇ ਘਰਾਂ ਜੋਗੇ ਬੈਠੇ ਜੀ, ਅਤੇ ਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਜੇ ਤੁਸੀਂ ਚਾਹੁੰਦੇ ਹੋ ਵੀ ਲੋਕ ਤੁਹਾਡਾ ਸਤਿਕਾਰ ਕਰਨ, ਤੁਹਾਡਾ ਤਿਰਸਕਾਰ ਨਾ ਹੋਵੇ, ਮਾਣ ਬਣਿਆ ਰਵੇ, ਕਹਿਣ ਲੱਗੇ ਫਿਰ ਰੱਬ ਦਾ ਨਾਮ ਜਪਿਆ ਕਰੋ, ਗੱਜ ਕੇ ਆਖੋ ਵਾਹਿਗੁਰੂ। ਜਿਸ ਨੀਟ ਕੋਈ ਨਾ ਜਾਣੈ ਨਾਮ ਜਪੋ ਤਹੋ ਚਹੁ ਕੁੰਟ ਮਾਨੈ, ਇਹ ਸ਼ਬਦ ਸੁਣ ਰਹੇ ਸੀ। ਰੱਬ ਦਾ ਨਾਮ ਜਪਿਆ ਕਰੋ, ਲੋਕ ਤੁਹਾਡੇ ਅੱਗੇ ਹੱਥ ਜੋੜਨਗੇ ਤੇ ਤੁਹਾਨੂੰ ਸਲਾਮਾਂ ਕਰਨਗੇ ਜੀ। ਬੜੀ ਇੱਛਾ ਹੈਗੀ ਜੀ, ਕਈ ਵਾਰ ਵੱਡੀ ਪਦਵੀ ਹੋਣ ਕਰਕੇ ਬੰਦੇ ਦੀ ਪੋਸਟ ਤੇ ਵੱਡੀ ਹੋ ਜਾਂਦੀ ਸੰਗਤ ਜੀ, ਪਰ ਉਹ ਆਪਣਾ ਸਤਿਕਾਰ ਵੀ ਕਰਾਉਣਾ ਚਾਹੁੰਦਾ ਜੀ, ਤੇ ਸਤਿਕਾਰ ਕਰਾਉਣ ਵਾਸਤੇ ਦੂਜਿਆਂ ਨੂੰ ਦਬਕੇ ਵੀ ਮਾਰਦਾ ਜੀ, ਵੀ ਹੋਰ ਨਹੀਂ ਤੇ ਡਰ ਨਾਲ ਹੀ ਮੇਰਾ ਸਤਿਕਾਰ ਕਰੀ ਜਾਣ ਜੀ, ਗੱਜ ਕੇ ਆਖੋ ਵਾਹਿਗੁਰੂ। ਬੜੇ ਇਹੋ ਜਿਹੇ ਲੋਕ ਨਾ ਜੀ ਸਾਡੇ ਆਲੇ ਦੁਆਲੇ ਘੁੰਮਦੇ ਰਹਿੰਦੇ ਜੀ, ਆਲਾ ਦੁਆਲਾ ਸਾਡਾ ਇਹਨਾਂ ਇਹੋ ਜਿਹੇ ਲੋਕਾਂ ਨਾਲ ਭਰਿਆ ਪਿਆ ਜੀ। ਸਾਡਾ ਸਤਿਕਾਰ ਹੋਵੇ ਦਬਕੇ ਮਾਰਨਗੇ ਜੀ, ਵੀ ਲੋਕ ਸਾਡੇ ਤੋਂ ਡਰਨ, ਪਰ ਗੁਰੂ ਸਾਹਿਬ ਕਹਿਣ ਲੱਗੇ ਵਾਹਿਗੁਰੂ ਜੀ ਦਾ ਨਾਮ ਜਪੋ, ਦੁਨੀਆਂ ਆਪੇ ਹੀ ਹੱਥ ਜੋੜੀ ਜਾਏਗੀ ਜੀ, ਲੋਕ ਆਪੇ ਹੀ ਸਤਿਕਾਰ ਕਰੀ ਜਾਣਗੇ। ਜਿਹਨੂੰ ਕੋਈ ਵੀ ਨਹੀਂ ਜਾਣਦਾ, ਗਲੀ ਦੇ ਬੰਦੇ ਵੀ ਨਹੀਂ ਜਾਣਦੇ, ਜਦੋਂ ਵਾਹਿਗੁਰੂ ਜੀ ਦਾ ਨਾਮ ਜਪੇ ਤੇ ਚਾਰ ਕੁੰਟਾਂ ਵਿੱਚ ਉਹਦੀ ਜੈ ਜੈਕਾਰ ਹੁੰਦੀ ਜੀ, ਗੱਜ ਕੇ ਆਖੋ ਵਾਹਿਗੁਰੂ।
ਵਾਹਿਗੁਰੂ।
ਜਿਸ ਨੀਚ ਕੋਈ ਨਾ ਜਾਣੈ ਨਾਮ ਜਪ ਤਹੋ ਚਹੁ ਕੁੰਟ ਮਾਨੈ, ਚਹੁ ਕੁੰਟ ਮਾਨੈ ਤੇ ਚਾਹੁੰਦੇ ਆ ਜੀ, ਪਰ ਨਾਮ ਜਪਤ ਨਹੀਂ ਚਾਹੁੰਦੇ ਜੀ। ਕਿਉਂ? ਇਹ ਕੰਮ ਸਾਰੇ ਕੰਮ ਛੱਡ ਕੇ ਹੁੰਦਾ ਜੀ, ਸਾਰੇ ਕੰਮ ਛੱਡ ਕੇ, ਮਤਲਬ ਇਹ ਨਹੀਂ ਵੀ ਘਰ ਪਰਿਵਾਰ ਛੱਡ ਕੇ, ਮਨ ਦੀ ਮਤ ਤਿਆਗ ਕੇ, ਹੰਕਾਰ ਤਿਆਗ ਕੇ, ਆਪ ਦੀ ਬੁੱਧੀ ਤਿਆਗ ਕੇ, ਕ੍ਰੋਧ ਤਿਆਗ ਕੇ ਤੇ ਫਿਰ ਜਪਿਆ ਜਾਂਦਾ, ਗੱਜ ਕੇ ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ, ਮੈਂ ਕੱਲ ਪਰਸੋਂ ਹੀ ਇਹ ਮਹਾਤਮਾ ਨੂੰ ਸੁਣ ਰਿਹਾ ਸਾਂ, ਮਹਾਂਪੁਰਸ਼ਾਂ ਨੂੰ, ਉਹਨਾਂ ਬਹੁਤ ਕੀਮਤੀ ਬਚਨ ਇੱਕ ਕੀਤਾ। ਉਹ ਕਹਿੰਦੇ ਵੀ ਇਸ ਦੁਨੀਆਂ ਵਿੱਚ ਜਿੰਨੇ ਵੀ ਅਸੀਂ ਤੁਰੇ ਫਿਰਦੇ ਹਾਂ, ਸਮੇਤ ਆਪਣੇ ਉਹਨਾਂ ਗੱਲ ਕੀਤੀ, ਕਹਿਣ ਲੱਗੇ ਥੋੜ੍ਹੀ ਬਹੁਤੀ ਆਕੜ ਤਾਂ ਸਾਰਿਆਂ ਨੂੰ ਹੈਗੀ ਹੈ, ਥੋੜ੍ਹੀ ਬਹੁਤੀ ਤਾਂ ਹੈਗੀ ਹੈ ਜੀ, ਇਹੋ ਜਿਹੀ ਗੱਲ ਨਹੀਂ ਹੈਗੀ, ਮੇਰੇ ਵਿੱਚ ਨਿਮਰਤਾ ਹੈਗੀ ਹੈ। ਇਸ ਗੱਲ ਦੀ ਵੀ ਬੰਦੇ 'ਚ ਆਕੜ ਹੋ ਜਾਂਦੀ ਸੀ ਵੀ ਮੇਰੇ ਵਿੱਚ ਨਿਮਰਤਾ ਹੈਗੀ ਹੈ, ਮੈਂ ਨਿਮਾਣਾ ਵਾਂ, ਇਸ ਗੱਲ ਇਹ ਵੀ ਗੱਲ ਬੰਦੇ ਨੂੰ ਲੈ ਕੇ ਬਹਿ ਜਾਣੀ ਜੀ। ਹਾਂਜੀ, ਕਈਆਂ ਸਾਡੇ ਇੱਥੇ ਇੱਕ ਸਿੰਘ ਹੈ ਜੀ, ਉਹਨੇ ਆਪਣੇ ਨਾਮ ਅੱਗੇ ਨਿਮਾਣਾ ਸ਼ਬਦ ਹੀ ਪਾਇਆ ਜੀ, ਅਤੇ ਉਹਨੂੰ ਉਹਦਾ ਜੀਵਨ ਵੇਖ ਕੇ ਸਾਨੂੰ ਪਤਾ ਵੀ ਉਹਦੇ 'ਚ ਕਿੰਨੀ ਨਿਮਰਤਾ ਹੈਗੀ ਹੈ ਜੀ। ਹਾਂਜੀ, ਆਕੜ ਜਿਹੜੀ ਨਾ ਜੀ ਉਹ ਥੋੜ੍ਹੀ ਬਹੁਤੀ ਸਾਰਿਆਂ ਵਿੱਚ ਹੋ ਜਾਂਦੀ ਜੀ, ਜ਼ਬਰਦਸਤੀ ਆ ਜਾਂਦੀ ਹੈ ਅਤੇ ਸੁਭਾਵਕ ਆ ਜਾਂਦੀ ਹੈ। ਆਪਣੇ ਮਨਾਂ ਕੋਲੋਂ ਆਮ ਤੌਰ 'ਤੇ ਪੁੱਛ ਕੇ ਵੇਖੋ, ਸਾਡੇ ਵਿੱਚ ਆਕੜ ਨਹੀਂ ਹੈਗੀ ਜੀ? ਆਕੜ ਤਾਂ ਹੈਗੀ, ਮੈਂ ਸਮੇਤ ਆਪਣੇ ਬਚਨ ਕਰ ਰਿਹਾ, ਥੋੜ੍ਹੀ ਬਹੁਤੀ ਆਕੜ ਆ ਹੀ ਜਾਂਦੀ, ਕਿਉਂ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਝੂਠ ਨਹੀਂ ਬੋਲਣਾ, ਮਹਾਰਾਜ ਬਖਸ਼ ਲੈਣ ਸੱਚੇ ਪਾਤਸ਼ਾਹ, ਪਰ ਆਕੜ ਆ ਹੀ ਜਾਂਦੀ ਬੰਦੇ ਵਿੱਚ ਜੀ, ਗੱਜ ਕੇ ਆਖੋ ਵਾਹਿਗੁਰੂ। ਅਤੇ ਉਹ ਮਹਾਤਮਾ ਪੁਰਸ਼ ਦੱਸ ਰਹੇ ਸੀ, ਉਹ ਕਹਿੰਦੇ ਜਿਹੜੀ ਆਕੜ ਹੈ ਨਾ, ਆਕੜ ਮੁਰਦੇ ਦੀ ਪਛਾਣ ਹੈਗੀ ਮੁਰਦੇ ਦੀ, ਜਿਉਂਦੇ ਬੰਦਿਆਂ ਦੀ ਆਕੜ ਪਛਾਣ ਨਹੀਂ ਹੈਗੀ ਜੀ। ਜਿਉਂਦੇ ਝੁਕਦੇ ਨੇ ਪਰ ਮੁਰਦਾ ਝੁਕ ਨਹੀਂ ਸਕਦਾ ਜੀ, ਮੁਰਦਾ ਆਕੜਿਆ ਹੀ ਰਹਿੰਦਾ ਜੀ। ਆਕੜ ਜਿਹੜੀ ਹੈ ਉਹ ਮੁਰਦੇ ਦੀ ਪਛਾਣ ਹੈ ਮੁਰਦੇ ਦੀ, ਜਿਉਂਦੇ ਬੰਦੇ ਦੀ ਆਕੜ ਦੀ ਪਛਾਣ ਨਹੀਂ ਹੈਗੀ। ਤੇ ਮੁਰਦਾ ਕੌਣ ਹੈ? ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਅਸਲ ਮੁਰਦਾ ਤੇ ਉਹ ਹੈ ਜੀ। ਹਾਂਜੀ, ਆਕੜ ਸਾਰਿਆਂ ਵਿੱਚ ਹੈਗੀ ਹੈ ਜੀ, ਸੁਭਾਵਿਕ ਤੌਰ ਤੇ ਹੈਗੀ, ਥੋੜੀ ਬਹੁਤੀ ਆ ਹੀ ਜਾਂਦੀ ਜੀ, ਆ ਹੀ ਜਾਂਦੀ ਹੈ। ਪਰ ਜਦੋਂ ਬੰਦਾ ਨਾਮ ਜਪਣ ਲੱਗ ਪਏ ਨਾ ਜੀ, ਸਾਰਾ ਕੁਝ ਤਿਆਗ ਕੇ ਤੇ ਕਿਸੇ ਸਾਧੂ ਮਹਾਤਮਾ ਦੀ ਸੰਗਤ ਵਿੱਚ ਰਹਿ ਕੇ ਨਾਮ ਜਪੇ, ਫਿਰ ਨਿਮਰਤਾ ਦਾ ਕਿਣਕਾ ਆ ਕੇ ਟਿਕਦਾ ਜੀ। ਕਿਣਕਾ ਸ਼ਬਦ ਦੇ ਅਰਥ ਬਹੁਤ ਵੱਡੇ ਨੇ। ਜਿਸ ਨੀਚ ਕੋਈ ਨਾ ਜਾਣੈ ਨਾਮ ਜਪਤ ਹੋ ਚਹੁ ਕੁੰਟ ਮਾਨੈ, ਪਰ ਜਪਤ ਨਾਮ ਜਪਤ, ਜਪਣਾ ਪਏਗਾ। ਤੇ ਤੁਸੀਂ ਥੋੜਾ ਜਿਹਾ ਵੀ ਜਪ ਕੇ ਵੇਖ ਲਓ ਨਾ, ਥੋੜਾ ਜਿਹਾ ਵੀ, ਤੇ ਥੋੜੇ ਜਿਹੇ ਨਾ ਵੀ ਜੈ ਜੈਕਾਰ ਆਉਣ ਲੱਗ ਪੈਂਦੀਆਂ ਬੰਦੇ ਦੀਆਂ ਜੀ। ਇਹੋ ਚੀਜ਼ ਦੀ ਤੇ ਭੁੱਖ ਹੈ ਵੀ ਆਸੇ ਪਾਸੇ ਮਾਣ ਸਤਿਕਾਰ ਹੋਵੇ। ਘਰ ਦੇ ਵਿੱਚ ਸੱਸ ਚਾਹੁੰਦੀ ਹੈ ਵੀ ਨੂੰਹ ਮੇਰਾ ਮਾਣ ਸਤਿਕਾਰ ਕਰੇ, ਤੇ ਮਾਫ ਕਰਿਓ ਨੂੰਹ ਕਹਿੰਦੀ ਵੀ ਸੱਸ ਮੇਰੇ ਅੱਗੇ ਹੱਥ ਜੋੜੇ ਜੀ। ਉਹ ਕਹਿੰਦੀ ਵੀ ਮੇਰਾ ਮਾਣ ਸਤਿਕਾਰ ਹੋਵੇ, ਮੈਂ ਸੱਸ ਦਾ ਕਿਉਂ ਕਰਾਂ। ਹਾਂਜੀ, ਤੇ ਸੱਸ ਸੰਗਤ ਜੀ, ਸੱਸ ਇਹ ਚਾਹੁੰਦੀ ਵੀ ਨੂੰਹ ਮੇਰਾ ਮਾਣ ਕਰੇ, ਤੇ ਕਿੰਨਾ ਚੰਗਾ ਹੋਵੇ ਜੇ ਦੋਵੇਂ ਇੱਕ ਦੂਜੇ ਦਾ ਕਰਨ ਲੱਗ ਪੈਣ ਜੀ। ਖੈਰ ਉਹ ਵਿਚਾਰ, ਇਹ ਗੱਲ ਵੱਖਰੀ ਹੈ, ਮੈਂ ਨਿੱਕੇ ਜਿਹੇ ਦਾਇਰੇ ਦੀ ਗੱਲ ਕਰ ਰਿਹਾ। ਇੱਕ ਬਹੁਤ ਵੱਡਾ ਦਾਇਰਾ ਤੇ ਵਾਹਿਗੁਰੂ ਮਿਹਰ ਹੀ ਕਰੇ, ਪਰ ਜਿਹੜਾ ਥੋੜਾ ਜਿਹਾ ਵੀ ਨਾਮ ਜਪ ਲਏ ਨਾ ਜੀ, ਉਹ ਲੋਕ ਉਹਨੂੰ ਮੰਨਣ ਲੱਗ ਪੈਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਇਸ ਕਰਕੇ ਜੇ ਕੋਈ ਚਾਹੁੰਦਾ ਵੀ ਮਾਣ ਸਤਿਕਾਰ ਥੋੜਾ ਬਹੁਤਾ ਹੋਵੇ, ਇੱਜ਼ਤ ਹੋਵੇ, ਤੇ ਮਨ ਦੀ ਮੱਤ ਤਿਆਗ ਕੇ ਤੇ ਵਾਹਿਗੁਰੂ ਜੀ ਦਾ ਨਾਮ ਜਪੀਏ ਜੀ, ਥੋੜੇ ਜਿਹੇ ਹੋਵੋ ਸਾਵਧਾਨ, ਹੈ ਨੇਤਰ ਕਰੋ ਬੰਦ, ਤੇ ਆਪਣੀ ਆਤਮਾ ਕੋਲੋਂ ਵੀ ਬੁਲਾਈਏ ਜੀ। ਆਤਮਾ ਕੋਲੋਂ ਨਿਰਾ ਜੀ ਵੀ ਨਾ ਬੋਲੇ, ਕਿਤੇ ਸਾਡੀ ਸਰੀਰਕ ਐਕਸਰਸਾਈਜ਼ ਨਾ ਹੋ ਜੇ, ਆਪ ਅੰਦਰ ਆਤਮਾ ਨਾਮ ਸੁਣੇ ਸਾਡਾ ਜੀ। ਆਤ ਵਾਹਿਗੁਰੂ ਵਾਹਿਗੁਰੂ ਬੋਲੀਏ, ਕਿਉਂ ਅਸੀਂ ਸਰੀਰ ਨਹੀਂ ਹੈਗੇ, ਸਰੀਰ ਨਹੀਂ ਚ ਹੈਗੇ, ਆਪਾਂ ਰੂਹ ਹਾਂ, ਪਰ ਸਰੀਰ ਨਾਮ ਜਪਦਾ ਰਹਿੰਦਾ, ਰੂਹ ਕਦੀ ਕਦੀ ਜਪਦੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਸੱਚੀ ਗੱਲ ਹੈ, ਜਦੋਂ ਨਾਮ ਜਪਦੇ ਵਿਰਲਿਆਂ ਦੀ ਰੂਹ ਹਾਜ਼ਰ ਹੁੰਦੀ ਜੀ, ਬਹੁਤਿਆਂ ਦੀ ਤੇ ਬਾਹਰ ਹੀ ਤੁਰੀ ਫਿਰਦੀ ਜੀ, ਭਾਵ ਧਿਆਨ ਬਾਹਰ ਫਿਰਿਆ ਰਹਿੰਦਾ ਜੀ। ਚਲੋ ਵਾਹਿਗੁਰੂ ਕਿਰਪਾ ਕਰੇ, ਦੋ ਕੁ ਮਿੰਟ ਨਾਮ ਜਪੋ ਤੇ ਫਿਰ ਆਪਾਂ ਲੜੀ ਵਾਲੇ ਪਾਸੇ ਆਈਏ, ਲੜੀਵਾਰ ਕਥਾ ਵਾਲੇ ਪਾਸੇ। ਜਿਹੜਾ ਨਾਮ ਜਪੇਗਾ ਲੋਕ ਬਹੁਤ ਮਾਣ ਸਤਿਕਾਰ ਕਰਨਗੇ। ਇਸੇ ਗੱਲ ਨੂੰ ਲੈ ਕੇ ਹੀ ਬੰਦਾ ਨਾਮ ਜਪਣ ਲੱਗ ਪਏ, ਫਿਰ ਵੀ ਕਿਤੇ ਪਾਰ ਉਤਾਰਾ ਹੋ ਜਾਏਗਾ ਜੀ। ਇਸੇ ਗੱਲ ਨੂੰ ਲੈ ਕੇ ਹੀ ਵੀ ਚਲੋ ਮਾਣ ਸਤਿਕਾਰ ਬਣ ਜਾਏਗਾ, ਲੋਕ ਇੱਜ਼ਤ ਕਰਨਗੇ, ਇਸੇ ਗੱਲ ਨੂੰ ਲੈ ਕੇ ਜਪ ਲਏ, ਪਰ ਜਪੇ ਜ਼ਰੂਰ ਜੀ। ਇੱਕ ਦਿਨ ਆਪੇ ਫਿਰ ਜਦੋਂ ਬੰਦਾ ਨਵਾਂ ਨਵਾਂ ਚਾਲੂ ਹੁੰਦਾ, ਉਹ ਰੋਂਦਾ ਵੀ ਚਾਰ ਬੰਦੇ ਹੱਥ ਜੋੜਨ ਮੇਰੇ ਅੱਗੇ, ਫਿਰ ਬਾਅਦ ਚੋਂ ਜਦੋਂ ਜਪੀ ਜਾਵੇ ਫਿਰ ਇਹ ਵੀ ਗੱਲ ਅੰਦਰੋਂ ਨਿਕਲ ਜਾਂਦੀ ਹੈ ਜੀ। ਸਤਿਗੁਰੂ ਕਿਰਪਾ ਕਰਨ, ਨੇਤਰ ਕਰੋ ਬੰਦ, ਤੇ ਗੁਰਮੁਖੋ ਜੀਭ ਨੇ ਤੇ ਬੋਲਣਾ ਹੀ ਬੋਲਣਾ, ਰੂਹ ਵੀ ਅੰਦਰ ਬੈਠੀ ਸੁਣੇ, ਧਿਆਨ ਦੇ ਨਾਲ ਜਪਿਆ ਕਰੋ। ਕਿਉਂ ਬਹੁਤ ਤੁਸੀਂ ਇੱਥੇ ਵੀ ਸੰਗਤਾਂ ਬੈਠੀਆਂ, ਉਹ ਬੜੇ ਲੋਕ ਘਰਾਂ ਵਿੱਚ ਬੈਠੇ ਵੀ ਸੁਣ ਰਹੇ ਨੇ, ਉਹ ਵੀ ਸੁਣਨ ਤੱਕ ਨਾ ਸੀਮਿਤ ਰਹਿਣ, ਜਦੋਂ ਬੁਲਾਇਆ ਕਰੀਏ ਤੇ ਉਹ ਵੀ ਨਾਲ ਬੋਲਿਆ ਕਰਨ ਜੀ, ਉਹ ਵੀ ਨਾਲ ਬੋਲਿਆ ਕਰਨ। ਕਿਤੇ ਇਹੋ ਹੀ ਇੱਕ ਘੰਟੇ ਵਿੱਚ ਸਾਡੀ ਰੂਹ ਦਾ ਥੋੜ੍ਹਾ ਬਹੁਤਾ ਭਲਾ ਹੋ ਜੇ ਜੀ। ਹਾਂਜੀ, ਬਾਕੀ ਆਪਾਂ ਕਿੰਨੇ ਕੁ ਚੰਗੇ ਹਾਂ ਇਹ ਸਾਨੂੰ ਸਾਰਿਆਂ ਨੂੰ ਹੀ ਪਤਾ ਹੈਗਾ ਜੀ, ਵੀ ਸਾਡੀ ਸੁਰਤੀ ਬਿਰਤੀ ਕਿੱਥੇ ਕੁ ਟਿੱਕੀ ਹੋਈ ਹੈ ਜੀ। ਪ੍ਰੇਮ ਦੇ ਨਾਲ ਸਾਰੇ ਜਪੋ ਜੀ, ਵਾਹਿਗੁਰੂ
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 ਗੁਰੂ
ਵਾਹਿਗੁਰੂ
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 ਜਪ ਕੇ ਵੇਖੋ, ਲੋਕ ਨਮਸਕਾਰਾਂ ਵੀ ਕਰਨਗੇ, ਲੋਕ ਹੱਥ ਵੀ ਜੋੜਨਗੇ, ਜਪਣ ਵਾਲਾ ਬੰਦਾ ਆਪ ਵੀ ਸੁਖੀ ਰਹਿੰਦਾ, ਤੇ ਗੁਰਮੁਖੋ ਜਿਹੜਾ ਜਪਣ ਵਾਲੇ ਦੇ ਦਰਸ਼ਨ ਕਰੇ ਉਹ ਵੀ ਸੁਖੀ ਹੋ ਜਾਂਦਾ ਜੀ। ਜਪਣ ਵਾਲਾ ਆਪ ਵੀ ਸੁਖੀ ਰਹਿੰਦਾ, ਪਹਿਲਾਂ ਆਪਣੀ ਆਤਮਾ ਸੁਖੀ ਹੁੰਦੀ ਜੀ, ਫਿਰ ਇੰਨੀ ਸਮਰੱਥਾ ਪੈਦਾ ਹੋ ਜਾਂਦੀ ਵੀ ਗਾਂ ਕਿਸੇ ਦੀ ਆਤਮਾ ਉਹ ਸੁਖੀ ਕਰ ਸਕੇ ਜੀ, ਤੇ ਜਿਹਦੀ ਵਿਚਾਰੇ ਦੀ ਅਜੇ ਆਪਣੀ ਦੁਖੀ ਹੈਗੀ ਉਹਨੇ ਕਿਸੇ ਦੀ ਕੀ ਸੁਖੀ ਕਰਨੀ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਗੱਲ ਕੀ, ਮੈਂ ਫਿਰ ਸ਼ਬਦ ਵਾਲੇ ਪਾਸੇ ਆਵਾਂ, ਜਿਸ ਨੀਚ ਕੋਈ ਨਾ ਜਾਣੈ ਨਾਮ ਜਪਤ ਹੋ ਚਹੁ ਕੁੰਟ ਮਾਨੈ। ਚਾਰ ਕੁੰਟਾਂ ਦੇ ਲੋਕ ਮੰਨਦੇ ਜੀ, ਫਿਰ ਮੰਨਦੇ ਦਾ ਮਤਲਬ ਕੀ ਹੁੰਦਾ ਜੀ, ਹੱਥ ਜੋੜਨਗੇ ਜੀ, ਸਤਿਕਾਰ ਕਰਨਗੇ। ਇੱਕ ਨਾਮ ਹੀ ਹੈਗਾ ਜੇ ਜਿਹੜਾ ਸੱਚਾ ਸਤਿਕਾਰ ਕਰਾ ਸਕੇ ਜੀ, ਬਾਕੀ ਤਾਂ ਦੁਨੀਆਂ ਦੇ ਰਾਜੇ ਝੂਠੇ ਹੈਗੇ ਜੀ, ਝੂਠੇ ਜੀ। ਨਾਮ ਜਪਣ ਨਾਲ ਸੱਚਾ ਸਤਿਕਾਰ ਹੁੰਦਾ, ਵਾਹਿਗੁਰੂ ਮਿਹਰ ਕਰੇ ਸੱਚੇ ਪਾਤਸ਼ਾਹ। ਇੱਕ ਪੰਕਤੀ 'ਚ ਬਹੁਤ ਸਮਾਂ ਲੱਗ ਗਿਆ, ਲੜੀਵਾਰ ਇਤਿਹਾਸ ਵਾਲੇ ਪਾਸੇ ਵੀ ਆਉਣਾ। ਸਾਰੀ ਸੰਗਤ ਦੋਵੇਂ ਹੱਥ ਜੋੜੋ ਤੇ ਫਿਰ ਗੱਜ ਕੇ ਆਖੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ,
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ।
ਬਹੁਤ ਪ੍ਰੇਮ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤੀਸਰੇ ਆਨੰਦ ਕਾਰਜ ਵਿਆਹ ਦੀ ਕਥਾ ਆਪ ਜੀ ਨੇ ਸਰਵਣ ਕੀਤੀ ਸੀ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਮਟਵੀਂ ਪਿੰਡ ਵਿੱਚ ਸੁਭਾਈਮਾਨ ਸਨ। ਮਟਵੀਂ ਪਿੰਡ ਵਿੱਚ ਦੋ ਲਾਗੀ ਭੇਜੇ ਭਾਈ ਦੁਆਰੇ ਨੇ, ਇੱਕ ਸਿੱਖ ਦੇ ਪ੍ਰੇਰੇ ਹੋਏ, ਤੇ ਉਹਨਾਂ ਲਾਗੀਆਂ ਨੇ ਆ ਕੇ ਭਾਈ ਜੇਠਾ ਜੀ ਨੂੰ ਮਿਲਣਾ ਕੀਤਾ। ਭਾਈ ਜੇਠਾ ਜੀ ਨੂੰ ਜਦੋਂ ਮਿਲੇ, ਦੱਸਿਆ ਆਪਾਂ ਲਾਗੀ ਹਾਂ ਤੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਰਿਸ਼ਤਾ ਲੈ ਕੇ ਆਏ ਹਾਂ ਗੁਰੂ ਸਾਹਿਬ ਵਾਸਤੇ, ਤੇ ਆਪਾਂ ਸਗਾਈ ਕਰਨ ਆਏ ਹਾਂ। ਭਾਈ ਜੇਠਾ ਜੀ ਨੇ ਬਹੁਤੇ ਪ੍ਰੇਮ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਹਾਡੇ ਦਰੋਂ ਖਾਲੀ ਕੋਈ ਨਹੀਂ ਮੁੜਿਆ, ਕਿਰਪਾ ਕਰੋ ਮਹਾਰਾਜ, ਦਇਆ ਕਰੋ ਸੱਚੇ ਪਾਤਸ਼ਾਹ, ਇਹ ਖਾਲੀ ਨਾ ਮੁੜਨ, ਇਹੋ ਜਿਹੀ ਮਿਹਰ ਕਰੋ। ਗੁਰੂ ਸਾਹਿਬ ਨੇ ਰਿਸ਼ਤਾ ਪ੍ਰਵਾਨ ਕੀਤਾ। ਫਿਰ ਸੱਚੇ ਪਾਤਸ਼ਾਹ ਮੰਡਿਆਲੀ ਪਿੰਡ ਵਿੱਚ ਗਏ ਜੀ, ਗੱਜ ਕੇ ਆਖੋ ਵਾਹਿਗੁਰੂ। ਤੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਸਾਧ ਸੰਗਤ ਜੀ, ਕਿਸੇ ਪਿੰਡ ਵਿੱਚ ਗੁਰੂ ਸਾਹਿਬ ਕੁਝ ਬਣ ਕੇ ਗਏ, ਕੁਝ ਬਣ ਕੇ ਗਏ ਭਾਵ ਕਿਸੇ ਨੂੰ ਤਾਰਨ ਗਏ, ਉਧਾਰ ਕਰਨ ਗਏ, ਸਿੱਖਿਆ ਦੇਣ ਗਏ, ਪਰ ਗੁਰਮੁਖੋ ਮੰਡਿਆਲੀ ਪਿੰਡ ਇੱਕ ਇਹੋ ਜਿਹਾ ਪਿੰਡ ਹੈ ਜਿੱਥੇ ਸਾਡੇ ਮਾਲਕ ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਦੁੱਲੇ ਦੇ ਰੂਪ ਵਿੱਚ ਗਏ ਜੀ, ਗੱਜ ਕੇ ਆਖੋ ਵਾਹਿਗੁਰੂ। ਮੈਂ ਬੇਨਤੀ ਦੋ ਤਿੰਨ ਦਿਨ ਹੋ ਗਏ ਲਗਾਤਾਰ ਹੀ ਕਰਨ ਆ, ਕਿਸੇ ਦੇ ਮਨ ਵਿੱਚ ਸ਼ੰਕਾ ਨਾ ਪੈਦਾ ਹੋ ਜਾਏ। ਸੰਗਤ ਜੀ, ਗੁਰੂ ਦੇ ਸਾਰੇ ਰੂਪਾਂ ਦਾ ਆਨੰਦ ਲਿਆ ਕਰੋ ਜੀ, ਸਤਿਗੁਰੂ ਦੇ ਸਾਰੇ ਰੂਪਾਂ ਦੇ ਦਰਸ਼ਨਾਂ ਦਾ ਆਨੰਦ ਲਿਆ ਕਰੋ। ਗੁਰੂ ਕਿਰਪਾ ਕਰੇ, ਮਿਹਰ ਕਰੇ, ਸਤਿਗੁਰੂ ਜੀ ਦੇ ਰੂਪਾਂ ਦਾ ਵੀ ਆਪਾਂ ਆਨੰਦ ਲਈਏ ਜੀ। ਜਦੋਂ ਸੱਚੇ ਪਾਤਸ਼ਾਹ ਗਏ, ਭਾਈ ਜੇਠਾ ਜੀ ਨੂੰ ਚਾਅ ਚੜਿਆ ਵੀ ਅੱਜ ਸਾਡੇ ਸੱਚੇ ਪਾਤਸ਼ਾਹ ਦੁੱਲੇ ਦੇ ਰੂਪ ਵਿੱਚ ਨੇ, ਗੱਜ ਕੇ ਆਖੋ ਵਾਹਿਗੁਰੂ। ਨਾਲ ਸਿੱਖ ਸਨ, ਉਹਨਾਂ ਨੂੰ ਵੀ ਚਾਅ ਚੜਿਆ ਸੀਗਾ ਜੀ। ਫਿਰ ਉਹਨਾਂ ਕੀ ਕੀਤਾ, ਆਪ ਜੀ ਨੇ ਸੁਣਿਆ, ਭਾਈ ਜੇਠਾ ਜੀ ਨੇ ਆਪਣੇ ਵੱਲੋਂ ਗੁਰੂ ਸਾਹਿਬ ਜੀ ਉੱਤੇ ਨਾ ਜੀ ਧਨ ਦੀ ਵਰਖਾ ਕੀਤੀ ਸੀ, ਤੇ ਮੈਂ ਬੇਨਤੀ ਕੀਤੀ ਵੀ ਇਹਨੂੰ ਗਲਤ ਨਾ ਲੈ ਲਿਓ, ਕਿਉਂ ਸ਼ਰਧਾ ਵਾਲੀ ਬੁੱਧੀ ਤੇ ਬੜੀ ਥੋੜੀ ਹੈ ਤੇ ਨਾਸਤਕ ਬੁੱਧੀਆਂ ਬੜੀਆਂ ਤੁਰੀਆਂ ਫਿਰਦੀਆਂ ਜੀ, ਗੱਜ ਕੇ ਆਖੋ ਵਾਹਿਗੁਰੂ। ਅੱਜ ਹੀ ਨਾ ਜੀ ਆ ਇੱਕ ਕਿਸੇ ਨੇ ਵਟਸਐਪ ਤੇ ਮੈਨੂੰ ਸੁਣਾਇਆ, ਕੋਈ ਆਪਣੇ ਵੱਲੋਂ ਬੋਲਣ ਦਿਆ ਵੀ ਭੋਗ ਕਿਉਂ ਲਾਉਂਦੇ ਜੇ, ਗੁਰੂ ਗ੍ਰੰਥ ਸਾਹਿਬ ਨੂੰ ਭੋਗ ਲਾਉਣਾ ਤੇ ਮਨ ਮਤ ਕੀ ਹੈ, ਗੱਜ ਕੇ ਆਖੋ ਵਾਹਿਗੁਰੂ। ਹੱਦ ਹੋ ਗਈ ਹੈ, ਕੱਲ ਨੂੰ ਇਹ ਕਹਿਣਗੇ ਵੀ ਅਰਦਾਸ ਕਰਨਾ ਮਨ ਮਤ ਹੈਗੀ ਹੈ, ਫਿਰ ਕਹਿਣਗੇ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਮਨ ਮਤ ਹੈਗੀ ਹੈ, ਤੇ ਇਹਨਾਂ ਦੀ ਬੁੱਧੀਆਂ ਦਾ ਪਤਾ ਕੋਈ ਨੀ ਜੇ ਹੋਰ ਕੱਲ ਨੂੰ ਇਹ ਕਹਿ ਦੇਣ ਵੀ ਗੁਰਦੁਆਰੇ ਜਾਣਾ ਵੀ ਮਨ ਮਤੀ ਹੈਗੀ ਹੈ ਜੀ। ਹਾਂਜੀ, ਇਹ ਤੇ ਸਾਨੂੰ ਗੁਰੂ ਸਾਹਿਬ ਦੇ ਸਿਧਾਂਤ ਤੋੜਿਆ ਜਾਂਦਾ, ਜਦੋਂ ਗੁਰੂ ਘਰ ਵਿੱਚ ਅਰਦਾਸ ਹੁੰਦੀ ਹੈ, ਗੁਰੂ ਕਾ ਪਿਆਰਾ ਸ੍ਰੀ ਸਾਹਿਬ ਨੂੰ ਇਸ਼ਨਾਨ ਕਰਾ ਕੇ ਕੜਾਹ ਪ੍ਰਸ਼ਾਦ ਜੀ ਦੀ ਦੇਗ ਦੇ ਵਿੱਚ ਜਦੋਂ ਟੱਚ ਕਰਾਉਂਦਾ ਹੈ, ਛੁਹਾਉਂਦਾ ਹੈ, ਤੇ ਗੁਰਮੁਖੋ ਕੋਈ ਸ਼ੱਕ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਭੋਗ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਪ੍ਰਸ਼ਾਦ ਛਕਦੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਦੀ ਭਿੰਡਰਾਂ ਵਾਲੇ, ਉਹਨਾਂ ਨੂੰ ਵੀ ਕਿਸੇ ਨੇ ਸ਼ੰਕਾ ਕੀਤੀ ਸੀ, ਉਹਨਾਂ ਆਪ ਇਸ਼ਨਾਨ ਕਰਕੇ ਨੇਤਰੇਮ ਕਰਕੇ ਪੂਰੀ ਰਹਿਤ ਦੇ ਨਾਲ ਬਾਣੀ ਪੜ੍ਹਦਿਆਂ ਹੋਇਆਂ ਕੜਾਹ ਪ੍ਰਸ਼ਾਦ ਜੀ ਦੀ ਦੇਗ ਬਣਾਈ ਦੀ, ਤੇ ਆਪ ਫਿਰ ਸ੍ਰੀ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਦਾ ਪਾਠ ਕੀਤਾ ਜੀ। ਤੇ ਗੁਰਮੁਖੋ ਕੜਾਹ ਪ੍ਰਸ਼ਾਦ ਜੀ ਦੀ ਦੇਗ ਪਹਿਲਾਂ ਤੋਲੀ ਗਈ, ਫਿਰ ਸਾਰਿਆਂ ਦੇ ਵਿੱਚ ਸਾਹਮਣੇ ਰੱਖੀ ਸੀ ਦੇਗ ਅਰਦਾਸ ਕਰਕੇ। ਜਦੋਂ ਕੜਾਹ ਪ੍ਰਸ਼ਾਦ ਜੀ ਦੀ ਦੇਗ ਨੂੰ ਭੋਗ ਲਾਇਆ, ਤੇ ਬਾਅਦ ਵਿੱਚ ਭੋਗ ਲਾਉਣ ਤੋਂ ਬਾਅਦ ਜਦੋਂ ਤੋਲੀ ਗਈ, ਉਹਦੇ ਚੋਂ ਪਾਈਆ ਪ੍ਰਸ਼ਾਦ ਘੱਟ ਸੀਗਾ ਜੀ। ਹਾਂਜੀ, ਉਹਨੂੰ ਪ੍ਰੈਕਟੀਕਲ ਕਰਕੇ ਵਿਖਾਇਆ ਵੀ ਗੁਰੂ ਸਾਹਿਬ ਛਕਦੇ ਨੇ ਜੀ, ਛਕਦੇ ਨੇ। ਇਹ ਗੱਲ ਵੱਖਰੀ ਵੀ ਤੁਹਾਨੂੰ ਛਕਾਉਣਾ ਨਹੀਂ ਆਉਂਦਾ, ਗੁਰੂ ਸਾਹਿਬ ਤੇ ਛਕਦੇ ਨੇ ਸੱਚੇ ਪਾਤਸ਼ਾਹ, ਇਹੋ ਜਿਹੀ ਗੱਲ ਕੋਈ ਨਹੀਂ ਹੈਗੀ। ਇਹਨਾਂ ਨਾਸਤਕ ਬੁੱਧੀਆਂ ਤੋਂ ਨਾ ਥੋੜ੍ਹਾ ਜਿਹਾ ਸੁਚੇਤ ਰਿਹਾ ਕਰੋ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਘਰ ਦੀ ਮਰਿਆਦਾ ਦੇ ਖਿਲਾਫ ਜਿਹੜਾ ਬੋਲ ਰਿਹਾ ਨਾ ਜੀ, ਵੇਖੋ ਨਾ ਜੀ, ਸਦੀਆਂ ਤੋਂ ਮਰਿਆਦਾ ਚੱਲਦੀ ਆਈ ਹੈ। ਸ੍ਰੀ ਸਾਹਿਬ ਜੀ ਦੇ ਨਾਲ ਕੜਾਹ ਪ੍ਰਸ਼ਾਦ ਨੂੰ ਭੋਗ ਲੱਗਦਾ ਜੀ। ਉਹ ਕਹਿੰਦੇ ਜੀ ਭੋਗ ਦਾ ਅਰਥ ਤੇ ਦੂਜਾ ਹੁੰਦਾ ਹੈ, ਹੁਣ ਇਹਨਾਂ ਨੂੰ ਇੱਕ ਅਰਥ ਆਉਂਦਾ ਤੇ ਇਹਦਾ ਮਤਲਬ ਇਹ ਥੋੜਾ ਵੀ ਹੋਰ ਕੋਈ ਅਰਥ ਹੀ ਨਹੀਂ ਹੈਗੇ ਜੀ। ਹੱਦ ਹੋ ਗਈ, ਆਪਣੀ ਭੈੜੀ ਬੁੱਧੀ ਗੁਰੂ ਸਾਹਿਬ ਦੇ ਕੰਮਾਂ ਨਾਲ ਲਾਈ ਜਾਂਦੇ ਜੀ। ਸੋ ਇਹ ਮੈਂ ਤਾਂ ਬੇਨਤੀਆਂ ਕਰਦਾ ਸਾਧ ਸੰਗਤ ਜੀ, ਸਾਡੇ ਅੰਦਰ ਸ਼ੰਕਾ ਨਾ ਕਿਤੇ ਆ ਜੇ। ਗੱਜ ਕੇ ਆਖੋ ਵਾਹਿਗੁਰੂ। ਭੁੱਲ ਕੇ ਵੀ ਜਦੋਂ ਸ਼ੰਕਾ ਆ ਗਿਆ ਨਾ ਮਨ ਅੰਦਰ, ਸਮਝੋ ਸਾਰਾ ਕੰਮ ਖਰਾਬ ਹੋ ਗਿਆ ਜੀ। ਦੁੱਧ ਮਣਾ ਮੂਹੀ ਹੁੰਦਾ ਜੀ, ਤੇ ਕਾਂਜੀ ਦੀ ਛਿੱਟ ਇੱਕ ਹੀ ਪੈਂਦੀ ਤੇ ਸਾਰਾ ਦੁੱਧ ਖਰਾਬ ਕਰ ਦਿੰਦੀ ਜੀ, ਸਾਰਾ ਦੁੱਧ ਫੁੱਟ ਜਾਂਦਾ ਜੀ। ਇਸ ਕਰਕੇ ਮੈਂ ਇਹ ਬੇਨਤੀ ਕੀਤੀ ਆਪ ਜੀ ਨੂੰ, ਸਤਰਕ ਰਹਿਣਾ ਤੇ ਗੁਰੂ ਸਾਹਿਬ ਤੋਂ ਵਾਰਨੇ ਜਾਇਆ ਕਰੋ, ਬਲਿਹਾਰ ਜਾਇਆ ਕਰੋ, ਕੁਰਬਾਨ ਜਾਇਆ ਕਰੋ, ਆਪ ਗੁਰੂ ਸਾਹਿਬ ਦੀ ਸੇਵਾ ਕਰਿਆ ਕਰੋ। ਹੁਣੇ ਭਾਈ ਸਾਹਿਬ ਜਿਹੜਾ ਸ਼ਬਦ ਪੜ੍ਹ ਰਹੇ ਸਨ ਪਹਿਲਾਂ, ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ। ਰੱਬ ਦੇ ਗੁਣ ਵੀ ਗਾਉਣੇ ਨੇ ਤੇ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਵੀ ਕਰਨੀ ਹੈ, ਦੋਵੇਂ ਕੰਮ ਕਰਨੇ ਨੇ। ਗੱਜ ਕੇ ਆਖੋ ਵਾਹਿਗੁਰੂ। ਇਹਨਾਂ ਦੀ ਗੱਲ ਨਾ ਸੁਣਿਆ ਕਰੋ ਹੈ, ਕਿਉਂਕਿ ਹੁਣ ਵਟਸਐਪ ਦੇ ਜਿੱਥੇ ਲਾਭ ਬੜੇ ਨੁਕਸਾਨ ਵੀ ਹੈਗੇ ਜੀ, ਇਹੋ ਜਿਹੀਆਂ ਚੀਜ਼ਾਂ ਆਪਣੇ ਵੱਲੋਂ ਭੇਜੀ ਜਾਂਦੇ ਨੇ। ਵਾਹਿਗੁਰੂ ਜੀ ਮਿਹਰ ਕਰਨ ਸੱਚੇ ਪਾਤਸ਼ਾਹ, ਉਹਨਾਂ ਦੀ ਬੁੱਧੀ ਨੂੰ ਨਾ ਜੀ ਸਮਤ ਬਖਸ਼ਿਸ਼ ਕਰਨ। ਪੈਸੇ ਭਾਈ ਜੇਠਾ ਜੀ ਸੁੱਟ ਰਹੇ ਉੱਤੋਂ, ਪਿਆਰ ਹੈ ਜੀ ਉਹਨਾਂ ਦਾ, ਸਾਡੇ ਬੱਚੇ ਨੂੰ ਕੁਛ ਵੀ ਨਹੀਂ ਆਉਂਦਾ ਹੁੰਦਾ ਤੇ ਉਹ ਤੇ ਸੁੱਟੀ ਜਾਂਦੇ ਜੇ, ਇਹ ਤੇ ਦੀਨ ਦੁਨੀਆਂ ਦੇ ਮਾਲਕ ਨੇ ਗੁਰੂ ਹਰਗੋਬਿੰਦ ਸਾਹਿਬ। ਗੱਜ ਕੇ ਆਖੋ ਵਾਹਿਗੁਰੂ। ਤੇ ਸਾਰੀ ਸੰਗਤ ਨਾ ਜੀ ਗੱਜ ਕੇ ਆਖੋ। ਦੋ ਤਿੰਨ ਦਿਨਾਂ ਤੋਂ ਤੁਸੀਂ ਬਹੁਤ ਹੌਲੀ ਹੌਲੀ ਬੋਲ ਰਹੇ ਜੀ, ਤੇ ਅੱਜ ਮੀਂਹ ਪੈ ਗਿਆ ਤੇ ਠੰਡ ਅੱਜ ਮੁੱਕ ਜਾਣੀ ਹੈ ਜੀ। ਹਾਂਜੀ, ਧੁੱਪਾਂ ਧਾਪਾਂ ਲੱਗ ਜਾਣੀਆਂ ਤੇ ਗਲੇ ਗੁਲੇ ਸੈੱਟ ਕਰ ਲਓ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਥਾਂ ਨਾਲ ਨਾਲ ਬੋਲਿਆ ਕਰੋ, ਗੱਜ ਗੱਜ ਕੇ ਹਾਜ਼ਰੀ ਲੱਗੇ ਸਾਡੇ ਸਾਰਿਆਂ ਦੀ। ਹਾਂਜੀ, ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ,
ਦੀਨ ਦੁਨੀ ਦਾ ਪਾਤਸ਼ਾਹ,
ਦੀਨ ਦੁਨੀ ਦਾ ਪਾਤਸ਼ਾਹ।
ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰੋ ਨੇਤਰ ਬੰਦ ਕਰਕੇ।
ਕਲਗੀ ਸਜਾਈ ਦੀਨ ਦੁਨੀ ਦੇ ਪਾਤਸ਼ਾਹ ਨੇ, ਮੇਰਾ ਕਰ ਰਹੇ ਨੇ, ਤੇ ਫਿਰ ਬੋਲੋ। ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ,
ਦੀਨ ਦੁਨੀ ਦਾ ਪਾਤਸ਼ਾਹ,
ਦੀਨ ਦੁਨੀ ਦਾ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ੁਭ ਆਨੰਦ ਕਾਰਜ ਹੋਏ। ਭਾਈ ਦੁਆਰਾ ਜੀ ਨੇ ਆਪਣੇ ਘਰ ਵਿੱਚ ਗੁਰੂ ਸਾਹਿਬ ਜੀ ਨੂੰ ਕੁਝ ਸਮਾਂ ਰੱਖਿਆ ਜੀ। ਗੁਰਮੁਖੋ, ਵਿਆਹ ਵਿੱਚ ਗੀਤ ਨਹੀਂ ਸੀ ਗਾਏ ਗਏ, ਗੁਰੂ ਸਾਹਿਬ ਜੀ ਦੇ ਵਿਆਹ ਵਿੱਚ ਆਨੰਦ ਕਾਰਜ ਵਿੱਚ ਗੁਰਬਾਣੀ ਦਾ ਕੀਰਤਨ ਹੋਇਆ ਜੀ, ਤੇ ਕੋਈ ਇਹਨੂੰ ਗਲਤ ਨਾ ਲੈ ਲਏ ਜੀ। ਆਮ ਤੌਰ ਤੇ ਪਹਿਲਾਂ ਪਤਾ ਕੀ ਹੁੰਦਾ ਸੀ, ਜਦੋਂ ਵਿਆਹ ਹੋਣਾ, ਗੁਰੂ ਕੇ ਪਿਆਰਿਆਂ ਨੇ ਨਾ ਜੀ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈ ਕੇ ਆਉਣਾ, ਉਹਦਾ ਇੱਕ ਕਾਰਨ ਸੀ। ਜਿੱਥੇ ਵਿਆਹ ਵਿੱਚ ਬਾਕੀ ਰਿਸ਼ਤੇਦਾਰ ਸੱਦੇ ਨੇ ਨਾ, ਜਿੱਥੇ ਵਿਆਹ ਵਿੱਚ ਹੋਰ ਸਾਰੇ ਸੱਦੇ ਨੇ ਸਾਧ ਸੰਗਤ ਜੀ, ਉੱਥੇ ਵਿਆਹ ਵਿੱਚ ਗੁਰੂ ਸਾਹਿਬ ਨੂੰ ਵੀ ਕਰ ਸੱਦਿਆ ਜੀ। ਮਤਲਬ ਤੇ ਹੁੰਦਾ ਜੀ, ਇਹ ਹੁੰਦਾ ਸੀ ਮਤਲਬ ਜੀ, ਵੀ ਘਰ ਵਿੱਚ ਤੁਸੀਂ ਪ੍ਰੇਮੀ ਬੈਠੇ ਹੋ ਸਕਦਾ, ਕਿਸੇ ਦੇ ਆਨੰਦ ਕਾਰਜਾਂ ਵੇਲੇ ਘਰ ਵਿੱਚ ਹੀ ਮਹਾਰਾਜ ਦਾ ਸਰੂਪ ਆਇਆ ਹੋਵੇ ਜੀ। ਹਾਂਜੀ, ਤੇ ਮਤਲਬ ਕਿ ਗੁਰੂ ਸਾਹਿਬ ਨੂੰ ਵੀ ਨਾਲ ਸੱਦਾ ਦੇਣਾ ਜੀ, ਸਾਰਿਆਂ ਨੂੰ ਸੱਦਾ ਦੇਣੇ, ਤੇ ਗੁਰੂ ਸਾਹਿਬ ਨੂੰ ਕਹਿੰਦੇ ਤੁਸੀਂ ਨਾ ਆਇਓ, ਅਸੀਂ ਤੁਹਾਡੇ ਕੋਲ ਆਪੇ ਹੀ ਗੁਰਦੁਆਰੇ ਆ ਜਾਵਾਂਗੇ ਹੈਂ। ਤੇ ਉਹ ਗੁਰਦੁਆਰੇ ਹੀ ਉਹ ਵੀ ਦੋ ਦੋ ਮਿੰਟ ਚ ਕਰਦਿਆਂ ਕਰਦਿਆਂ ਬਸ ਖਤਮ ਦੀ ਕੰਮ। ਘਰ ਵਿੱਚ ਕੀਰਤਨ ਹੋ ਰਿਹਾ, ਆਨੰਦ ਦਾ ਸਮਾਂ ਬਣਿਆ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਦੇ ਸਮੇਂ ਸਾਧ ਸੰਗਤ ਦੀ, ਮੰਡਿਆਲੀ ਪਿੰਡ ਨੂੰ ਭਾਗ ਲੱਗ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਨੰਦ ਕਾਰਜ ਸਹਿਤ ਮਰਿਆਦਾ ਦੇ ਹੋਇਆ। ਆਮ ਤੌਰ ਤੇ ਪਹਿਲਾਂ ਘਰਾਂ ਵਿੱਚ ਸਰੂਪ ਲੈ ਕੇ ਜਾਂਦੇ ਸੀ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਫਿਰ ਪੈਲਸਾਂ 'ਚ ਲੈ ਕੇ ਜਾਣਾ ਚਾਲੂ ਹੋ ਗਏ ਜੀ। ਅਤੇ ਪੈਲਸਾਂ ਦੇ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਬੜੀ ਜ਼ੁਰਤ ਵਾਲੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਹੁਕਮਨਾਮਾ ਜਾਰੀ ਕੀਤਾ ਸੀਗਾ ਜੀ ਇੱਕ, ਹਾਂਜੀ, ਵੀ ਪੈਲਸਾਂ 'ਚ ਮਹਾਰਾਜ ਦਾ ਸਰੂਪ ਨਹੀਂ ਜਾਏਗਾ। ਉਹ ਅੱਜ ਤੱਕ ਕਾਇਮ ਹੈ ਜੀ। ਪਰ ਗੁਰਮੁਖੋ, ਜਿੱਥੇ ਪੈਲਸਾਂ 'ਚ ਹੁਣ ਮਹਾਰਾਜ ਦਾ ਸਰੂਪ ਨਹੀਂ ਜਾਂਦਾ ਜੀ, ਪਰ ਇੱਕ ਗੱਲ ਸੋਚੋ ਧਿਆਨ ਨਾਲ, ਜਿੱਥੇ ਗੁਰੂ ਸਾਹਿਬ ਨਹੀਂ ਜਾਂਦੇ ਉੱਥੇ ਅਸੀਂ ਜਾ ਸਕਦੇ ਹਾਂ। ਥੋੜ੍ਹਾ ਜਿਹਾ ਧਿਆਨ ਨਾਲ ਇਹਨੂੰ, ਇਹ ਮੇਰੀ ਆਪਣੀ ਸੋਚ ਹੈ, ਮੈਂ ਥੋਪ ਨਹੀਂ ਰਿਹਾ ਕਿਸੇ 'ਤੇ। ਆਹੇ ਜੀ, ਪੈਲਸ 'ਚ ਗੁਰੂ ਗ੍ਰੰਥ ਸਾਹਿਬ ਨਹੀਂ ਜਾ ਸਕਦੇ, ਅਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਜਾਂਦੇ ਉੱਥੇ ਸਿੱਖ ਕਿਵੇਂ ਜਾ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਫਿਰ ਅਸੀਂ ਜਾ ਸਕਦੇ ਹਾਂ ਜੀ,
ਥੋੜੀ ਜਿਹੀ ਵਿਚਾਰ ਕਰੀਏ, ਇਹ ਪੈਲਸ ਚ ਕਿਉਂ ਨੀ ਜਾ ਸਕਦੇ ਗੁਰੂ ਸਾਹਿਬ ਜੀ? ਉੱਥੇ ਗਾਣੇ ਲੱਗੇ ਹੁੰਦੇ ਨੇ, ਉੱਥੇ ਮਾਸ ਬਣ ਰਿਹਾ ਹੁੰਦਾ ਜੀ, ਉੱਥੇ ਕਈ ਕੁਛ ਹੋ ਰਿਹਾ ਹੁੰਦਾ, ਜੀਵ ਦੇ ਚਸਕਾਲੂ ਕਰਦੇ ਵੀ ਨੇ, ਤੇ ਫਿਰ ਸਿੱਖ ਉੱਥੇ ਜਾਵੇ ਜੀ? ਗੁਰਮੁਖੋ ਜਿੱਥੇ ਗੁਰੂ ਸਾਹਿਬ ਨੀ ਜਾ ਸਕਦੇ ਉੱਥੇ ਅਸੀਂ ਵੀ ਨੀ ਜਾ ਸਕਦੇ ਜੀ। ਮੈਂ ਆਪਦਾ ਰੂਲ ਬਣਾਇਆ 2 ਕੁ ਸਾਲਾਂ ਤੋਂ ਵੀ ਨਹੀਂ ਜਾਣਾ ਜੀ। ਆਨੰਦ ਕਾਰਜ ਵਿੱਚ ਜਾਓ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰੋ, ਲਾਵਾਂ ਚ ਪੜ੍ਹੋ, ਕਥਾ ਕਰੋ, ਸਾਰਾ ਕੁਝ ਕਰੋ, ਪਰ ਉੱਥੇ ਜਾਣ ਦੀ ਜ਼ਰੂਰਤ ਕੋਈ ਨਹੀਂ ਹੈਗੀ। ਕਿਉਂ? ਉੱਥੇ ਸਾਡੇ ਮਾਲਕ ਹੀ ਨਹੀਂ ਜਾਣਦੇ ਤਾਂ ਨੌਕਰ ਕਿੱਥੋਂ ਜਾਣਗੇ? ਗੱਜ ਕੇ ਆਖੋ ਵਾਹਿਗੁਰੂ। ਖੈਰ, ਵਿਆਹਾਂ ਵਾਲਾ ਤੇ ਇੰਨਾ ਕੰਮ ਹੈ ਵੀ ਚਾਲੂ ਹੋ ਜਾਈਏ ਤੇ ਮੁੱਕੜਾ ਨਹੀਂ ਹੈਗਾ ਜੀ। 6ਵੇਂ ਪਾਤਸ਼ਾਹ ਗੱਜ ਕੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ।
6ਵੇਂ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਭ ਆਨੰਦ ਕਾਰਜ ਹੋਇਆ, ਕਿਹਦੇ ਨਾਲ? ਗੱਜ ਕੇ ਆਖੋ ਧੰਨ ਮਾਤਾ ਮਰਵਾਹੀ ਜੀ, ਮਾਤਾ ਮਰਵਾਹੀ ਸਾਹਿਬ ਜੀ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ੁਭ ਆਨੰਦ ਕਾਰਜ ਹੋਇਆ, ਖੁੱਲੇ ਪ੍ਰਸ਼ਾਦੇ ਚੱਲੇ, ਭੋਜਨ ਚੱਲਿਆ। ਗੁਰਮੁਖੋ, ਗੁਰੂ ਸਾਹਿਬ ਜੀ ਦੇ ਸ਼ੁਭ ਆਨੰਦ ਕਾਰਜ ਦੀ ਖੁਸ਼ੀ ਚ ਸੋਹਣਾ ਕੀਰਤਨ ਹੋਇਆ ਜੀ, ਬਹੁਤ ਸੋਹਣਾ ਸਮੇਂ ਦਾ ਰਾਗਾਂ ਵਾਲਾ ਕੀਰਤਨ ਹੋਇਆ, ਖੁਸ਼ੀਆਂ ਮਨਾਈਆਂ ਗਈਆਂ। ਇਹਦੇ ਤੋਂ ਅੱਗੇ ਨਾ ਜੀ ਹੁਣ ਬੜੇ ਪ੍ਰੇਮ ਦੇ ਨਾਲ ਸਾਰੀ ਸੰਗਤ ਸੁਣੋ ਜੀ, ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਹੁਤ ਪ੍ਰੇਮ ਨਾਲ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ, ਫੇਰ ਆਖੋ ਜੀ ਸਤਨਾਮ ਸ੍ਰੀ ਸਾਹਿਬ ਜੀ, ਫੇਰ ਆਖੋ ਜੀ ਸਤਨਾਮ ਸ੍ਰੀ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਿਕਟ ਨਿਕਟ ਕੇ ਗ੍ਰਾਮ ਜੇ ਬ੍ਰਿੰਦ, ਦੇਖਣ ਹਿਤ ਸ੍ਰੀ ਹਰਗੋਬਿੰਦ।
ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਤੋਂ ਬਾਅਦ ਨਾ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ੁਭ ਵਿਵਾਹ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਪਤਾ ਲੱਗੀ, ਲਾਗੇ ਲਾਗੇ ਪਿੰਡਾਂ ਦੇ ਵੀ 6ਵੇਂ ਪਾਤਸ਼ਾਹ ਤੇ ਸਾਡੇ ਲਾਗੇ ਪਿੰਡ ਵਿੱਚ ਦੁੱਲੇ ਬਣ ਕੇ ਆਏ ਨੇ, ਤੇ ਬਾਅਦ ਜਿਹਨੂੰ ਪਤਾ ਲੱਗਿਆ ਨਾ ਜੀ, ਉਹ ਫਿਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ ਜੀ। ਹਾਂਜੀ,
ਲੋਕ ਅਨੇਕ ਧਨੀ ਅਰ ਰੰਕਾ,
ਬੜੇ ਧਨੀ ਜਿਹੜਾ ਅਮੀਰ ਸੁਣਦਾ ਸੀ ਉਹ ਵੀ ਭੱਜਾ ਹੀ ਆਉਂਦਾ ਹੈਗਾ ਜੀ, ਤੇ ਜੇ ਗਰੀਬ ਸੁਣਦਾ ਸੀ ਨਾ ਜੀ ਤੇ ਗਰੀਬ ਵੀ ਫਿਰ ਭੱਜਾ ਹੀ ਆਉਂਦਾ ਹੈਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਸਤਿਗੁਰੂ ਸਾਰਿਆਂ ਦੇ ਸਾਂਝੇ ਨੇ ਜੀ, ਅਮੀਰ ਕੀ ਤੇ ਗਰੀਬ ਕੀ, ਦੌਲਤ ਵਾਲਾ ਕੀ ਤੇ ਕੰਗਾਲ ਕੀ, ਜਿਹਨੂੰ ਪਤਾ ਲੱਗਦਾ ਸੀ 6ਵੇਂ ਪਾਤਸ਼ਾਹ ਆਏ ਨੇ ਉਸੇ ਵੇਲੇ ਮਟਵੀ ਪਿੰਡ ਵਾਹਿਗੁਰੂ ਮੰਡਿਆਲੇ ਪਿੰਡ ਵਿੱਚ ਪਹੁੰਚ ਗਿਆ ਜੀ। ਹਾਂਜੀ,
ਆਨ ਆਨ ਦਰਸੈ ਗੁਰ ਬੰਕਾ,
ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ, ਵੀ ਕਿੱਡਾ ਸੋਹਣਾ ਸਰੂਪ ਲੱਗ ਰਿਹਾ ਸੱਚੇ ਪਾਤਸ਼ਾਹ ਦਾ, ਦੁੱਲੇ ਬਣੇ ਨੇ ਸੱਚੇ ਪਾਤਸ਼ਾਹ, ਬਹੁਤਾ ਹੀ ਸੋਹਣਾ ਸਰੂਪ ਮਹਾਰਾਜ ਜੀ ਦਾ ਲੱਗ ਰਿਹਾ। ਹਾਂਜੀ,
ਅਰਪ ਅਕੋਰਨ ਸੀਸ ਨਿਵਾਵੇ,
ਤੇ ਜਿਹੜਾ ਅਮੀਰ ਸੀ ਜਿਹੜਾ ਗਰੀਬ ਸੀ ਕੋਈ ਵੀ ਖਾਲੀ ਹੱਥ ਨਹੀਂ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਆਮ ਵਿਆਹਾਂ ਵਿੱਚ ਆਪਾਂ ਸ਼ਗਨ ਪਾਉਂਦੇ ਹਾਂ ਨਾ ਜੀ, ਤੇ ਉਹਦੇ ਵਿੱਚ ਲੈਣ ਦੀ ਇੱਛਾ ਹੁੰਦੀ ਵੀ 500 ਦਿੱਤਾ ਤੇ 1100 ਮਿਲੇਗਾ, 1100 ਸ਼ਗਨ ਪਾਇਆ ਤੇ ਕੋਈ ਨੀ 2100 ਅੱਗੋਂ ਆਏਗਾ ਜੀ, ਲੈਣ ਦੀ ਇੱਛਾ ਹੁੰਦੀ। ਹੁਣ ਗੁਰੂ ਸਾਹਿਬ ਮਹਾਰਾਜ ਜੀ ਦਾ ਸ਼ੁਭ ਆਨੰਦ ਕਰਦੇ, ਇੱਥੇ ਸ਼ਗਨ ਕਿਹੜੇ ਚੱਲਣੇ ਸੀ? ਗੱਜ ਕੇ ਆਖੋ ਵਾਹਿਗੁਰੂ। ਇੱਥੇ ਚੱਲਿਆ, ਕਿਸੇ ਨੂੰ ਫੁੱਲ ਲੱਭਾ, ਫੁੱਲ ਹੀ ਲੈ ਆਇਆ ਗੁਰੂ ਸਾਹਿਬ ਵਾਸਤੇ, ਕਿਸੇ ਦੇ ਹੱਥ ਵਿੱਚ ਜੋ ਆਇਆ 6ਵੇਂ ਪਾਤਸ਼ਾਹ ਨੂੰ ਭੇਟਾ ਕਰਨ ਵਾਸਤੇ ਲੈ ਆਇਆ, ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਨੰਦ ਕਾਰਜ ਹੋਏ ਨੇ। ਹਾਂਜੀ,
ਮਨੋ ਕਾਮਨਾ ਹਿਰਤ ਪਾਵੈ,
ਤੇ ਗੁਰਮੁਖੋ ਦਰਸ਼ਨ ਕਰਕੇ ਜੋ ਮਨ ਵਿੱਚ ਇੱਛਾ ਸੀ ਉਹ ਪੂਰੀ ਹੁੰਦੀ ਸੀ। ਕਰੋ ਨੇਤਰ ਬੰਦ, ਕਰੋ 6ਵੇਂ ਪਾਤਸ਼ਾਹ ਦੇ ਦਰਸ਼ਨ ਕਰੋ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਮਹਾਰਾਜ ਜੀ ਦੇ ਦਰਸ਼ਨ ਕਰਕੇ ਮਨ ਇੱਛੇ ਫਲ ਪ੍ਰਾਪਤ ਕਰਦੀਆਂ ਸੰਗਤਾਂ। ਹਾਂਜੀ,
ਦੋਏ ਦਿਨ ਪੂਰਬ ਤੀਨ ਪਿਛਾਰੀ,
ਹਾਂਜੀ,
ਕਰਿਓ ਬਾਸ ਤੇ ਸ੍ਰੀ ਗੁਰਪਾ।
ਇਸ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਆਨੰਦ ਕਾਰਜ ਵਾਲੇ ਦਿਨਾਂ ਵਿੱਚ 2 ਦਿਨ ਪਹਿਲਾਂ ਕੀਰਤਨ ਹੁੰਦਾ ਰਿਹਾ, ਫਿਰ ਸਾਧ ਸੰਗਤ ਜੀ 1 ਦਿਨ ਆਨੰਦ ਕਾਰਜ ਤੇ 1 ਦਿਨ ਸੰਗਤਾਂ ਨੂੰ ਦਰਸ਼ਨ ਦਿੱਤੇ ਜੀ। ਹਾਂਜੀ, ਖੁੱਲੇ ਦਰਸ਼ਨ ਜਦੋਂ ਦਿੱਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਚੱਲਣ ਦੀ ਤਿਆਰੀ ਕੀਤੀ ਜੀ। ਹਾਂਜੀ
ਪੁੰਨ ਵਿਦਾਇਗੀ ਦੁਆਰੇ ਕੀਨ,
ਹਾਂਜੀ
ਯਥਾ ਸ਼ਕਤ ਦਾਇਜ ਕੋ ਦੀਨ।
ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਭਾਈ ਦੁਆਰਾ ਜੀ, ਮਾਤਾ ਮਰਵਾਹੀ ਜੀ ਦੇ ਬਾਪ ਵੀ ਹੈਗੇ ਜੀ, ਤੇ ਭਾਈ ਮਰਵਾਹਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਿੱਖ ਵੀ ਹੈਗੇ ਜੀ, ਤੇ ਗੁਰੂ ਕੇ ਮਹਿਲ, ਗੁਰੂ ਕੀ ਪਤਨੀ, ਮਹਿਲ ਸ਼ਬਦ ਆਪਾਂ ਸਤਿਕਾਰ ਨਾਲ ਵਰਤਦੇ, ਸਤਿਗੁਰਾਂ ਦੇ ਮਹਿਲ ਸਿੱਖ ਦੀ ਮਾਂ ਲੱਗਦੀ ਹੈ ਜੀ। ਭਾਈ ਭਾਈ ਦੁਆਰਾ ਜੀ ਨੇ ਹੁਣ ਇਹ ਵਿਚਾਰ ਕਰਦੇ ਵੀ ਧੀਏ ਤੈਨੂੰ ਮੈਂ ਮਾਂ ਆਖਾਂ ਜਾਂ ਤੈਨੂੰ ਮੈਂ ਧੀ ਆਖਾਂ, ਕਿਉਂ ਤੇਰਾ ਸੰਬੰਧ ਬੜੇ ਵੱਡਿਆਂ ਨਾਲ ਜੁੜ ਗਿਆ, ਤੇਰਾ ਸੰਬੰਧ ਛੇਵੇਂ ਪਾਤਸ਼ਾਹ ਮਹਾਰਾਜ ਜੀ ਨਾਲ ਜੁੜ ਗਿਆ, ਤੈਨੂੰ ਮੈਂ ਕੀ ਆਖਾਂ। ਹੱਥ ਜੋੜ ਕੇ ਨਾ ਆਪਣੀ ਧੀ ਨੂੰ ਆਸ਼ੀਰਵਾਦ ਨਹੀਂ ਦਿੱਤਾ ਜੀ, ਉਸੇ ਵੇਲੇ ਹੀ ਭਾਵਨਾ ਵੇਖੋ ਬਦਲ ਗਈ ਭਾਈ ਦੁਆਰਾ ਜੀ ਦੀ, ਆਪਣੀ ਧੀ ਨੂੰ ਆਸ਼ੀਰਵਾਦ ਨਹੀਂ ਦਿੱਤਾ ਬਲਕਿ ਗੁਰੂ ਸਾਹਿਬ ਜੀ ਦੇ ਮਹਿਲ ਜਾਣ ਕੇ ਹੱਥ ਜੋੜ ਕੇ ਮੱਥਾ ਟੇਕ ਦਿੱਤਾ ਜੀ ਵੀ ਹੁਣ ਤੂੰ ਧੰਤਾ ਯੋਗ ਹੋ ਗਈ ਹੈ। ਹਾਂਜੀ
ਮਿਲ ਭਾਗਣ ਦੁਹਿਤਾ ਕੇ ਸਾਥ,
ਹਾਂਜੀ
ਅਰਪਣ ਕਰਤ ਭਾਈ ਗੁਰਨਾਥ।
ਬਾਬਾ ਦੁਆਰਾ ਜੀ ਦੀ ਪਤਨੀ ਸਤਿਕਾਰਯੋਗ ਬੀਬੀ ਭਾਗਣ ਜੀ, ਉਹਨਾਂ ਨੇ ਆਪਣੀ ਧੀ ਨੂੰ ਨਮਸਕਾਰ ਕੀਤੀ, ਛੇਵੇਂ ਪਾਤਸ਼ਾਹ ਨੂੰ ਨਮਸਕਾਰ ਕੀਤੀ ਤੇ ਫਿਰ ਵਿਦਾਇਗੀ ਦਿੱਤੀ ਜੀ। ਹਾਂਜੀ
ਕਰ ਡੋਰਾ ਆਗੇ ਗੁਰ ਚੱਲੇ,
ਹਾਂਜੀ
ਹੋਏ ਪਸ਼ਚਾਤ ਅਪਰ ਸਭ ਮਿਲੇ।
ਗੁਰਮੁਖੋ ਡੋਰਾ ਅੱਗੇ ਅੱਗੇ ਭਾਵ ਮਾਤਾ ਮਰਵਾਹੀ ਜੀ ਦੀ ਪਾਲਕੀ ਅੱਗੇ ਅੱਗੇ, ਪਿੱਛੇ ਪਿੱਛੇ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜਾ ਰਹੇ ਨੇ। ਗੱਜ ਕੇ ਆਖੋ ਵਾਹਿਗੁਰੂ। ਮੈਂ ਫਿਰ ਬੇਨਤੀ ਕਰਦਾ ਗੁਰਮੁਖੋ, ਅੱਜ ਮਾਤਾ ਮਰਵਾਹੀ ਜੀ ਦੀ ਭਗਤੀ ਸਫਲ ਹੋ ਗਈ ਜੀ। ਹਾਂਜੀ ਜੋ ਜਪ ਤਪ ਭਜਨ ਬੰਦਗੀ ਸਿਮਰਨ ਕੀਤਾ ਉਹਨੂੰ ਫਲ ਲੱਗ ਗਿਆ ਜੀ, ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਆਨੰਦ ਕਾਰਜ ਹੋ ਗਿਆ, ਛੇਵੇਂ ਪਾਤਸ਼ਾਹ ਜੀ ਦੇ ਮਹਿਲ ਬਣਨ ਦਾ ਸੁਭਾਗ ਸਮਾਂ ਮਿਲ ਗਿਆ, ਹੁਣ ਮਾਤਾ ਜੀ ਨੇ ਜੀ ਆਪਣੇ ਸਹੁਰੇ ਆਉਣ ਲੱਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਮਾਤਾ ਜੀ ਦਾ ਸਹੁਰਾ ਭਲਾ ਪਿੰਡ ਕਿਹੜਾ ਹੈਗਾ ਜੀ? ਅੰਮ੍ਰਿਤਸਰ ਹੈਗਾ ਜੀ। ਹੁਣ ਅੰਮ੍ਰਿਤਸਰ ਦੀਆਂ ਤਿਆਰੀਆਂ ਵੱਧ ਤਿਆਰ ਆਰੰਭ ਹੋ ਗਈਆਂ ਜੀ। ਹਾਂਜੀ
ਬਾਜੇ ਬਜਤ ਪੰਥ ਗਮਨੰਤੇ,
ਹਾਂਜੀ
ਅਨ ਗਨ ਧਨ ਘਨ ਜਨ ਬਰਖੰਤੇ।
ਗੁਰਮੁਖੋ ਬਾਜੇ ਵੱਜ ਰਹੇ, ਕਈ ਕੁਛ ਹੋ ਰਿਹਾ, ਗੁਰੂ ਕੇ ਸਿੱਖ ਪਿੱਛੇ ਪਿੱਛੇ ਜਾ ਰਹੇ ਨੇ, ਗੁਰੂ ਸਾਹਿਬ ਨੂੰ ਵਧਾਈਆਂ ਦੇ ਰਹੇ ਨੇ। ਹਾਂਜੀ
ਕਿਤਕ ਦੂਰ ਜਬ ਚੱਲੇ ਅਗਾਰੀ,
ਕੁਝ ਦੂਰੀ ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਹੁੰਚ ਗਏ ਨਾ ਮੰਡਿਆਲੇ ਪਿੰਡ ਤੋਂ, ਕੁਛ ਦੂਰੀ ਤੇ ਹੋਰ ਗਏ ਜਦੋਂ ਸੱਚੇ ਪਾਤਸ਼ਾਹ,
ਖਰੇ ਰਹੋ ਗੁਰ ਗਿਰਾ ਉਚਾਰੀ।
ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਸਭ ਸੰਗਤਾਂ ਨੂੰ ਆਖਿਆ, ਭਾਈ ਖਲੋ ਜੋ, ਕਹਿਣ ਲੱਗੇ ਅੱਗੇ ਨੀ ਜਾਣਾ ਜੇ। ਹੁਣ ਇਹ ਸ਼ਬਦ ਕਿਉਂ ਆਖਿਆ ਗੁਰਮੁਖੋ? ਪਰ ਥਾਏ ਸਾਖੀ ਮਹਾਂਪੁਰਖ ਬੋਲਦੇ, ਕੋਈ ਨਾ ਕੋਈ ਗੱਲ ਹੋਏਗੀ ਜਿਹੜਾ ਸੱਚੇ ਪਾਤਸ਼ਾਹ ਨੇ ਆਖਿਆ ਜੀ। ਮਹਾਰਾਜ ਨੇ ਕਿਹਾ ਭਾਈ ਅੱਗੇ ਨੀ ਅਜੇ ਜਾਣਾ, ਇੱਥੇ ਹੀ ਖਲੋ ਜੋ ਸਾਰੇ। ਹਾਂਜੀ
ਪਿਆਰੋ ਸਿੱਖ ਚੱਲਿਓ ਇੱਕ ਆਵਤ,
ਸਿੱਖ ਕਹਿੰਦੇ ਮਹਾਰਾਜ ਗੱਲ ਕੀ? ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਗੁਰਮੁਖੋ ਬੜੇ ਪਿਆਰ ਵਾਲਾ ਇੱਕ ਸਿੱਖ ਸਾਡੇ ਕੋਲ ਆ ਰਿਹਾ ਕਹਿਣ ਲੱਗੇ, ਤੇ ਉਹ ਚਾਹੁੰਦਾ ਵੀ ਦਰਸ਼ਨ ਕਰਨੇ ਨੇ ਸਾਡੇ, ਤੇ ਉਹਨੂੰ ਖੇਚਲ ਹੋਏਗੀ ਕਹਿਣ ਲੱਗੇ, ਇਸ ਕਰਕੇ ਇੱਥੇ ਹੀ ਖਲੋ ਜਾਓ ਸਾਰੇ, ਤੇ ਜਦੋਂ ਉਹ ਆਏਗਾ ਫਿਰ ਅੱਗੇ ਵਧਣਾ ਆਪਾਂ ਕਹਿਣ ਲੱਗੇ। ਹਾਂਜੀ
ਹਮ ਦਰਸ਼ਨ ਕੋ ਬਹੁ ਲਲਚਾਵਤ,
ਸਾਡੇ ਦਰਸ਼ਨਾਂ ਦੀ ਬੜੀ ਇੱਛਾ ਸੀ ਉਹਦੇ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਗੱਲ ਕੀ, ਇਹਨੂੰ ਇਹ ਨਾ ਸਮਝੀਏ ਗੁਰੂ ਚ ਮਾਣ ਹੈ ਜੀ, ਕਿਉਂ ਕੋਈ ਇਹ ਵੀ ਭਾਵ ਲੈ ਸਕਦਾ? ਕਹਿਣ ਲੱਗੇ ਉਹ ਦਰਸ਼ਨਾਂ ਨੂੰ ਚਾਹੁੰਦਾ ਹੈ, ਸਾਨੂੰ ਮਿਲਣਾ ਆ ਰਿਹਾ, ਸਾਨੂੰ ਮਿਲਣ ਆ ਰਿਹਾ ਹੈ, ਇਸ ਕਰਕੇ ਇੱਥੇ ਹੀ ਰੁਕ ਜਾਓ ਸਾਰੇ। ਹਾਂਜੀ
ਇਤਨੇ ਮਹਿ ਲੰਘਾ ਚੱਲ ਆਇਓ,
ਦੋਵੇਂ ਹੱਥ ਜੋੜੋ ਤੇ ਗੱਜ ਕੇ ਆਖੋ ਵਾਹਿਗੁਰੂ। ਫਿਰ ਆਖੋ ਜੀ
ਵਾਹਿਗੁਰੂ।
ਹੱਥ ਨਾ ਜੀ ਚੰਗੀ ਤਰ੍ਹਾਂ ਜੋੜਿਆ ਕਰੋ, ਮੈਨੂੰ ਪਤਾ ਲੱਗ ਜਾਏ ਵੀ ਤੁਸੀਂ ਜੋੜੇ ਆ ਜੀ। ਹਾਂਜੀ ਇੱਦਾਂ ਕਰਕੇ ਆਖੋ ਵਾਹਿਗੁਰੂ। ਸਤ ਸੰਗਤ ਜੀ, ਇੰਨੇ ਚਿਰ ਨੂੰ ਇੱਕ ਗੁਰੂ ਕਾ ਸਿੱਖ ਆਇਆ ਹੈ ਤੇ 84 ਪਿੰਡਾਂ ਦਾ ਚੌਧਰੀ ਸੀ, ਤੇ ਇਸ ਸਿੱਖ ਦਾ ਨਾਮ ਪਤਾ ਕੀ ਸੀਗਾ ਜੀ? ਨਾਮ ਸੀ ਇਸ ਸਿੱਖ ਦਾ ਭਾਈ ਲੰਗਾਹ ਜੀ। ਇਹ ਉਹ ਸਿੱਖ ਸੀ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਾ ਜੀ ਤੱਤੇ ਰੇਤੇ ਤੇ ਬਿਠਾਉਣ ਲੱਗੇ। ਗੱਜ ਕੇ ਆਖੋ ਵਾਹਿਗੁਰੂ। ਤੱਤੇ ਰੇਤੇ ਤੇ ਜਦੋਂ ਬਿਠਾਉਣ ਲੱਗੇ ਤੇ ਗੁਰਮੁਖੋ ਉਸ ਸਮੇਂ ਇਸ ਗੁਰੂ ਕੇ ਪਿਆਰੇ ਨੇ ਇਹ ਆਖਿਆ ਸੀ ਗੁਰੂ ਸਾਹਿਬ ਨੂੰ ਤੱਤੇ ਰੇਤੇ ਤੇ ਨਾ ਬਿਠਾਓ ਤੇ ਮੈਨੂੰ ਬਿਠਾ ਦਿਓ ਜੀ। ਇੱਥੋਂ ਤੱਕ ਇਹਨੇ ਹੱਥ ਅੱਗੇ ਕਰ ਲਏ ਸੀਗੇ ਜੀ ਮਹਾਰਾਜ ਜੀ ਦੇ ਸੀਸ ਉੱਤੇ ਵੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੀਸ ਤੇ ਰੇਤਾ ਨਾ ਪਾਓ। ਤੇ ਚੰਦੂ ਨੇ ਪਤਾ ਕੀ ਕੀਤਾ ਸੀਗਾ ਜੀ, ਚੰਦੂ ਨੇ ਇਹ ਕੰਮ ਕੀਤਾ ਸੀਗਾ ਵੀ ਇਸ ਸਿੱਖ ਨੂੰ ਡਾਂਗਾਂ ਮਰਵਾਈਆਂ ਸੀਗੀਆਂ ਜੀ। ਕਹਿੰਦਾ ਸੀ ਮਾਰੋ ਇਹਨੂੰ ਡਾਂਗਾਂ, ਇਹ ਕੌਣ ਹੁੰਦਾ ਸਾਡੇ ਕੰਮ ਚ ਦਖਲ ਦੇਣ ਵਾਲਾ। ਗੁਰਮੁਖੋ ਇਹ ਉਹ ਭਾਈ ਲੰਗਾ ਜੀ ਨੇ, ਉਹ ਭਾਈ ਲੰਗਾ ਜੀ ਗੱਜ ਕੇ ਆਖੋ ਵਾਹਿਗੁਰੂ, ਇਹ ਉਹ ਭਾਈ ਲੰਗਾ ਜੀ ਨੇ। ਹਾਂਜੀ, ਭਾਈ ਲੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਣਾ ਚਾਹੁੰਦੇ ਸੀ। ਉਹਦਾ ਕਾਰਨ ਬਹੁਤ ਵੱਡਾ ਸੀਗਾ, ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਣ ਵਾਸਤੇ ਨਾ ਜੀ ਇੰਨੇ ਨੂੰ ਹੀ ਭਾਈ ਲੰਗਾ ਜੀ ਆ ਗਏ ਜੀ। ਹਾਂਜੀ,
ਪ੍ਰੇਮੀ ਪੱਗ ਪੰਕਜ ਲਪਟਾਇਓ।
ਜਿੰਨੇ ਵੀ ਗੁਰੂ ਬੜਾ ਪ੍ਰੇਮੀ ਸੀਗਾ ਨਾ ਜੀ ਭਾਈ ਲੰਗਾ ਜੀ, ਬੜੇ ਪ੍ਰੇਮੀ ਸੀ। ਵੇਖੋ ਚੌਧਰੀ ਹੋ ਕੇ ਗੁਰੂ ਸਾਹਿਬ ਵਾਸਤੇ ਡਾਂਗਾ ਖਾਧੀਆਂ ਸੀ ਜੀ ਇਹਨੇ, ਬਹੁਤ ਪ੍ਰੇਮੀ ਸੀ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਪੈਰਾਂ ਤੇ ਲਿਪਟ ਗਏ ਜੀ ਭਾਈ ਲੰਗਾ ਜੀ। ਹਾਂਜੀ ਅੱਗੇ ਪੜ੍ਹੋ।
ਕਰ ਬੰਧਨ ਜਬ ਖਰੋ ਅਕਾਰੀ।
ਤੇ ਗੁਰਮੁਖੋ ਮੱਥਾ ਟੇਕ ਕੇ ਭਾਈ ਲੰਗਾ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖਲੋ ਗਏ ਜੀ। ਤੁਸੀਂ ਵੀ ਟੇਕੋ ਮੱਥਾ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ,
ਧੰਨ ਗੁਰੂ ਹਰਗੋਬਿੰਦ ਸਾਹਿਬ।
ਭਾਈ ਲੰਗਾ ਜੀ ਨਮਸਕਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਖਲੋਗੇ ਜੀ। ਹਾਂਜੀ,
ਆਹ ਕੁਸ਼ਲ ਸਤਿਗੁਰੂ ਉਚਾਰੀ।
ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖੋ ਪਤਾ ਹੈਗਾ ਵੀ ਭਾਈ ਲੰਗਾ ਜੀ ਕਿਉਂ ਆਏ ਜੀ। ਬਲਕਿ ਮਹਾਰਾਜ ਨੇ ਤੇ ਪਹਿਲਾਂ ਹੀ ਰੁਕਾਤਾ ਹੈਗਾ ਵੀ ਰੁਕ ਜੋ, ਗੁਰੂ ਕਾ ਪਿਆਰਾ ਸਿੱਖ ਆ ਰਿਹਾ ਇੱਕ। ਪਰ ਮਹਾਰਾਜ ਬਾਲਾ ਭੋਲਾ ਜੀ ਪੁੱਛਣ ਲੱਗੇ, ਭਾਈ ਲੰਗਾ ਸੁਣਾਓ ਸਿਹਤ ਦਾ ਕੀ ਹਾਲ ਹੈ, ਠੀਕ ਤਾਂ ਹੋ? ਕਹਿਣ ਲੱਗੇ ਹਾਂਜੀ।
ਕਹਿਤ ਭਇਓ ਸਿੱਖ ਲਵਪੁਰ ਗਏ।
ਭਾਈ ਲੰਗਾ ਜੀ ਨੇ ਆਖਿਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਕੇ ਸਿੱਖ ਮੈਨੂੰ ਲਾਹੌਰ ਦੇ ਵਿੱਚ ਮਿਲੇ ਸੀਗੇ। ਹਾਂਜੀ,
ਵਿਆਹ ਵਸਤ ਕਛ ਲਿਆਵਤ ਭਏ।
ਉਹ ਆਪ ਜੀ ਦੇ ਵਿਆਹ ਦੀ ਨਾ ਵਸਤੂਆਂ ਲੈ ਕੇ ਸੱਚੇ ਪਾਤਸ਼ਾਹ ਆਏ ਸੀਗੇ। ਹਾਂਜੀ,
ਸੁਧ ਰਾਵਰ ਕੀ ਤਿੰਨ ਤੇ ਪਾਈ।
ਵਸਤੂਆਂ ਲੈਣ ਵਾਹਿਗੁਰੂ ਲਾਹੌਰ ਗਏ ਸੀ। ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਨਾ ਵੀ ਭਾਈ ਤੁਸੀਂ ਗੁਰੂ ਕੇ ਸਿੱਖ ਇੱਥੇ ਕੀ ਕਰਦੇ ਹੋ, ਉਹਨਾਂ ਮੈਨੂੰ ਦੱਸਿਆ ਵੀ ਗੁਰੂ ਛੇਵੇਂ ਪਾਤਸ਼ਾਹ ਦੇ ਵਿਆਹ ਦੀਆਂ ਵਸਤੂਆਂ ਲੈਣ ਆਏ ਆ। ਹਾਂਜੀ,
ਦਰਸ਼ਨ ਕੋ ਹੈਰਾਲ ਲਚਾਈ।
ਉਰੋਂ ਦਾ ਮੇਰੇ ਦਰਸ਼ਨਾਂ ਦਾ, ਵਾਹਿਗੁਰੂ ਤੁਹਾਡੇ ਦਰਸ਼ਨਾਂ ਦਾ ਮੇਰੇ ਹਿਰਦੇ ਚ ਚਾਅ ਸੀ। ਹੁਣ ਇੱਕ ਮਿੰਟ ਧਿਆਨ ਦਿਓ, ਗੱਜ ਕੇ ਆਖੋ ਵਾਹਿਗੁਰੂ। ਭਾਈ ਲੰਗਾ ਜੀ ਲਾਹੌਰ ਕੀ ਕਰਨ ਦੇ ਸਨ, ਇਹਦਾ ਇਹਦੇ ਬਾਰੇ ਵੀ ਪਤਾ ਲੱਗਣਾ ਚਾਹੀਦਾ। ਭਾਈ ਲੰਗਾ ਜੀ ਲਾਹੌਰ ਇਸ ਕਰਕੇ ਸਨ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਨ ਗਏ ਨਾ, ਜਿੱਥੇ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਜਿੱਥੇ ਤਪਦਾ ਰੇਤਾ ਉਹਨਾਂ ਦੇ ਸੀਸ ਚ ਪਾਇਆ ਗਿਆ, ਜਦੋਂ ਸੱਚੇ ਪਾਤਸ਼ਾਹ ਮਹਾਰਾਜ ਉਸ ਅਸਥਾਨ ਤੇ ਗਏ, ਭਾਈ ਲੰਗਾ ਜੀ ਨਾਲ ਸਨ ਜੀ। ਤੇ ਭਾਈ ਲੰਗਾ ਜੀ ਨੂੰ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਡਿਊਟੀ ਲਾਈ ਸੀ, ਲੰਗਾ ਜੀ ਤੁਸੀਂ ਇਸ ਸਥਾਨ ਤੇ ਰਹਿ ਕੇ ਪਿਤਾ ਸਤਿਗੁਰੂ ਜੀ ਦੇ ਅਸਥਾਨ ਦੀ ਸੇਵਾ ਕਰਕੇ ਸਾਡੀ ਖੁਸ਼ੀ ਪ੍ਰਾਪਤ ਕਰੋ ਜੀ। ਭਾਈ ਲੰਗਾ ਜੀ ਉਰੋਂ ਦੇ ਉੱਥੇ ਸਨ। ਵੇਖੋ ਆਪਣਾ ਮਾਣ ਤਾਣ ਚੌਧਰ ਪੂਣਾ ਛੱਡ ਕੇ ਭਾਈ ਲੰਗਾ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਸੇਵਾ ਵਿੱਚ ਹਾਜ਼ਰ ਹੋ ਗਏ ਸੀਗੇ ਜੀ। ਹੁਣ ਭਾਈ ਲੰਗਾ ਜੀ ਬਚਨ ਕਰ ਰਹੇ ਗੁਰੂ ਛੇਵੇਂ ਪਾਤਸ਼ਾਹ ਨੂੰ, ਮਹਾਰਾਜ ਮੈਨੂੰ ਤੇ ਤੁਹਾਡੇ ਵਿਆਹ ਦੀ ਖਬਰ ਮਿਲੀ ਤੇ ਮੈਂ ਕਿਹਾ ਦਰਸ਼ਨ ਕਰ ਆਵਾਂ ਸੱਚੇ ਪਾਤਸ਼ਾਹ ਦੇ, ਵਧਾਈ ਦੇ ਆਈਏ ਜਾ ਕੇ। ਹਾਂਜੀ,
ਅਪਰ ਬਾਤ ਇੱਕ ਪਰਤ ਬਿਗਾਰ।
ਗੱਜ ਕੇ ਆਖੋ ਵਾਹਿਗੁਰੂ। ਤੇ ਨਾਲ ਇੱਕ ਹੋਰ ਬਚਨ ਕਰਤਾ ਸੱਚੇ ਪਾਤਸ਼ਾਹ, ਇੱਕ ਕੰਮ ਵਿਗੜ ਗਿਆ ਮਹਾਰਾਜ, ਉਹਦੇ ਬਾਰੇ ਆਪ ਜੀ ਨੂੰ ਦੱਸਣਾ, ਬੜੇ ਧਿਆਨ ਨਾਲ ਇਹ ਗੱਲ ਸੁਣਿਓ। ਹਾਂਜੀ,
ਬੈਰ ਕਰਹਿ ਕਾਜ਼ੀ ਕੁਰਿਆਰ।
ਮਹਾਰਾਜ ਇੱਕ ਝੂਠਾ ਕਾਜ਼ੀ ਵੈਰ ਕਰ ਰਿਹਾ ਮਹਾਰਾਜ, ਵੈਰ ਸਾਡੇ ਨਾਲ। ਹਾਂਜੀ,
ਸ਼ਾਹ ਨਿਕਟ ਹੋਏ ਉਚਰਤ ਚਾਰੀ।
ਹਾਂਜੀ,
ਖੋਟ ਆਰੋਪ ਹੈ ਔਰ ਤੁਹਾਰੀ।
ਗੁਰੂ ਛੇਵੇਂ ਪਾਤਸ਼ਾਹ ਨੂੰ ਪਤਾ ਤਾਂ ਹੈਗਾ ਵੀ ਕਾਜ਼ੀ ਪਿੱਛੋਂ ਕੀ ਕਰਨ ਦਿਆ ਸੀ, ਪਰ ਮਹਾਰਾਜ ਫਿਰ ਵੀ ਉਹਨੂੰ ਪੁੱਛਦੇ ਨੇ। ਮਹਾਰਾਜ ਕਹਿੰਦੇ ਦੱਸੋ ਫਿਰ ਕਾਜ਼ੀ ਕੀ ਕਹਿੰਦਾ ਤੁਹਾਨੂੰ। ਕਹਿਣ ਲੱਗੇ ਤੇ ਅੱਗੋਂ ਨਾ ਜੀ ਭਾਈ ਲੰਗਾਹ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਕਾਜੀ ਦਿਨ ਰਾਤ ਸ਼ਾਹਜਹਾਂ ਅੱਗੇ ਤੁਹਾਡੀਆਂ ਚੁਗਲੀਆਂ ਲਾਉਂਦਾ ਰਹਿੰਦਾ ਮਹਾਰਾਜ, ਦਿਨ ਰਾਤ ਹੀ ਚੁਗਲੀਆਂ ਲਾਉਂਦਾ ਰਹਿੰਦਾ। ਵੇਖੋ ਚੁਗਲੀ ਤੇ ਆਮ ਬੰਦੇ ਦੀ ਮਾੜੀ, ਤੇ ਕਿੱਡਾ ਮੂਰਖ ਹੈਗਾ ਜਿਹੜਾ ਗੁਰੂ ਸਾਹਿਬ ਮਹਾਰਾਜ ਨੂੰ ਬੁਰਾ ਕਹਿ ਰਿਹਾ। ਤੇ ਬਾਣਾ ਕੀ ਪਾਇਆ? ਧਰਮ ਦਾ ਬਣਿਆ ਕਾਜੀ ਫਿਰਦਾ ਜੀ। ਹਾਂਜੀ,
ਧਰਮ ਸਾਲ ਕੋ ਚਹਤ ਗਿਰਾਵਾ।
ਤੇ ਬੜੇ ਮਾੜੇ ਭਾਗ ਹੋਣ ਨਾ ਜਿਸ ਬੰਦੇ ਦੇ, ਉਹ ਆਹ ਕੰਮ ਕਰਦਾ ਜੀ। ਧਿਆਨ ਨਾਲ ਗੱਲ ਸੁਣਿਓ, ਗੁਰੂ ਛੇਵੇਂ ਪਾਤਸ਼ਾਹ ਕਹਿੰਦੇ ਉਹ ਕਾਜੀ ਚਾਹੁੰਦਾ ਕੀ ਹੈ? ਤੇ ਭਾਈ ਲੰਗਾਰ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਜਿਸ ਅਸਥਾਨ ਉੱਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਰੀਰ ਤਿਆਗਿਆ, ਉਹਨਾਂ ਦੀ ਸ਼ਹੀਦੀ ਹੋਈ, ਜਿੱਥੇ ਤੱਤੀ ਤਵੀ ਤੇ ਬਿਠਾਇਆ ਗਿਆ, ਉੱਥੇ ਆਪਾਂ ਧਰਮਸ਼ਾਲਾ ਬਣਾਈ ਸੀਗੀ ਜੀ ਮਹਾਰਾਜ। ਉਹ ਗੁਰੂ ਸਾਹਿਬ ਦਾ ਯਾਦਗਾਰੀ ਅਸਥਾਨ ਸੀ, ਪਰ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਕਾਜੀ ਉਸ ਸਥਾਨ ਨੂੰ ਡੇਗਣਾ ਚਾਹੁੰਦਾ ਸੱਚੇ ਪਾਤਸ਼ਾਹ। ਵੇਖੋ ਕਿੱਡੇ ਮਾੜੇ ਭਾਗ ਉਹਦੇ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਾਜੀ ਉਸ ਥਾਂ ਨੂੰ ਡੇਗਣਾ ਚਾਹੁੰਦਾ, ਉਹ ਥਾਂ ਖਤਮ ਕਰਨਾ ਚਾਹੁੰਦਾ। ਹਾਂਜੀ,
ਹਿਤ ਮਸੀਤ ਧਰ ਅਵਨੀ ਦਾਵਾ।
ਤੇ ਬਾਦਸ਼ਾਹ ਦੇ ਅੱਗੇ ਜਾ ਕੇ ਉਹਨੇ ਦਾਵਾ ਕਰ ਦਿੱਤਾ ਵੀ ਇਸ ਥਾਂ ਤੇ ਮਸੀਤ ਬਣਨੀ ਚਾਹੀਦੀ ਹੈ, ਗੁਰੂ ਦਾ ਅਸਥਾਨ ਨਹੀਂ ਹੋਣਾ ਚਾਹੀਦਾ ਇਸ ਅਸਥਾਨ ਤੇ, ਇਸ ਅਸਥਾਨ ਤੇ ਮਸੀਤ ਬਣਨੀ ਚਾਹੀਦੀ ਸਾਡੀ ਜੀ। ਹਾਂਜੀ,
ਕਰੈ ਵਜ਼ੀਰ ਖਾਨ ਤੇ ਮੋਰਨ।
ਬਾਰ ਬਾਰ ਵਜ਼ੀਰ ਖਾਨ, ਵਜ਼ੀਰ ਖਾਂ ਕੌਣ ਜੀ? ਜਿਹੜਾ ਸੁਖਮਨੀ ਸਾਹਿਬ ਦਾ ਪਾਠ ਸੁਣ ਕੇ ਰੋਗ ਦੂਰ ਹੋਇਆ ਸੀਗਾ ਜੀ, ਵਜ਼ੀਰ ਖਾਂ ਉਹ ਹੈ। ਮਹਾਰਾਜ ਬਾਰ ਬਾਰ ਵਜ਼ੀਰ ਖਾਂ ਨੇ ਉਹਨੂੰ ਨਾ ਜੀ ਉਹਦੇ ਪੈਰ ਨਹੀਂ ਟਿਕਣ ਦਿੱਤੇ ਬਾਦਸ਼ਾਹ ਦੇ ਦਰਬਾਰ ਚ। ਹਾਂਜੀ,
ਚਹਿਤ ਅਨੀਤ ਰਾਖ ਉਰ ਖੋਰਨ।
ਮਹਾਰਾਜ ਸੱਚੇ ਪਾਤਸ਼ਾਹ ਪਰ ਉਹ ਖੋਟੀ ਬੁੱਧੀ ਰੱਖਣ ਦਿਆ, ਉਹ ਚਾਹੁੰਦਾ ਜਿਸ ਅਸਥਾਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਹੋਈ ਉਸ ਥਾਂ ਨੂੰ ਖਤਮ ਕਰਕੇ ਉੱਥੇ ਮਸੀਤ ਬਣਾ ਦਿੱਤੀ ਜਾਏ ਜੀ। ਹੈ ਵੇਖੋ ਜੀ, ਇਹ ਧਾਰਮਿਕ ਪੁਰਸ਼ਾਂ ਦਾ ਹਾਲ ਚੇ, ਧਾਰਮਿਕ ਪੁਰਸ਼ਾਂ ਦਾ। ਹਾਂਜੀ,
ਇਹ ਸੁਧ ਕਾਰਨ ਕਾਜ ਮੈਂ ਆਵਾਂ।
ਇੱਕ ਤੇ ਆਪ ਜੀ ਦੇ ਵਿਆਹ ਦੀ ਵਧਾਈ, ਤੇ ਦੂਜਾ ਮਹਾਰਾਜ ਇਸ ਕਰਕੇ ਆਇਆ ਵੀ ਕੋਈ ਮਿਹਰ ਕਰੋ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਸ ਥਾਂ ਤੇ ਤੱਤੀ ਤਵੀ ਤੇ ਬੈਠੇ ਉਹ ਧਰਮਸ਼ਾਲਾ ਉਵੇਂ ਰਹਿਣੀ ਚਾਹੀਦੀ ਸੱਚੇ ਪਾਤਸ਼ਾਹ, ਇਹੋ ਜੀ ਕੋਈ ਮਿਹਰ ਕਰ ਦਿਓ, ਦਇਆ ਕਰ ਦਿਓ। ਹਾਂਜੀ,
ਮਹਾਲਾਭ ਤੁਮ ਦਰਸ਼ਨ ਪਾਵਾਂ।
ਮਹਾਰਾਜ ਨਾਲੇ ਇਹ ਖਬਰ ਦੇਣ ਆਇਆ, ਨਾਲੇ ਤੁਹਾਡੇ ਦਰਸ਼ਨ ਕਰਕੇ ਬੜਾ ਵੱਡਾ ਲਾਭ ਮਿਲ ਗਿਆ ਗੁਰੂ ਛੇਵੇਂ ਪਾਤਸ਼ਾਹ ਜੀ। ਹਾਂਜੀ,
ਸ਼੍ਰੀ ਸਤਿਗੁਰ ਸੁਨ ਬਾਕ ਬਖਾਨਾ।
ਗੱਜ ਕੇ ਆਖੋ ਵਾਹਿਗੁਰੂ, ਫੇਰ ਆਖੋ ਜੀ। ਸੁਣ ਕੇ ਨਾ ਜੀ, ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬਚਨ ਕੀਤਾ ਜੀ, ਪਤਾ ਕੀ ਆਖਿਆ ਜੀ, ਬੜੇ ਧਿਆਨ ਨਾਲ ਸੁਣੋ। ਹਾਂਜੀ,
ਧਰਮ ਸਾਲ ਪਰਮੇਸ਼ਰ ਥਾਨਾ।
ਮਹਾਰਾਜ ਕਹਿੰਦੇ ਗੁਰਮੁਖਾ, ਭਾਈ ਲੰਗਾ ਜੀ, ਜਿਹੜੀ ਧਰਮਸ਼ਾਲਾ ਹੁੰਦੀ ਨਾ ਉਹ ਪਰਮੇਸ਼ਰ ਦਾ ਅਸਥਾਨ ਹੁੰਦੀ ਹੈ, ਧਰਮਸ਼ਾਲਾ ਗੁਰਦੁਆਰਾ ਉਹ ਰੱਬ ਦੀ ਥਾਂ। ਮੇਰੀ ਬੇਨਤੀ ਹੈ, ਘੱਟ ਤੇ ਆਪਾਂ ਵੀ ਨਹੀਂ ਹੈਗੇ ਜੀ, ਉਹ ਤੇ ਲੜਾਈ ਕਰਦਾ ਮੈਂ ਬਾਹਰ ਵਟਸਐਪ ਤੇ, ਮੈਨੂੰ ਕਿਸੇ ਨੇ ਵੀਡੀਓ ਸੈਂਡ ਕੀਤੀ, ਮੈਂ ਉਹ ਵੇਖੀ ਜੀ। ਆਪਾਂ ਗੁਰਦੁਆਰੇ ਵੀ ਨਹੀਂ ਛੱਡੇ ਜੀ, ਸਾਡੇ ਆਪਣੇ ਬੰਦੇ ਕਈ ਵਾਰੀ ਗੁਰਦੁਆਰਿਆਂ ਚ ਲੜਾਈਆਂ ਚਾਲੂ ਕਰ ਦਿੰਦੇ ਜੀ। ਘੱਟੋ ਘੱਟ ਉਹ ਰੱਬ ਦੀ ਥਾਂ ਹੈ, ਉਹ ਰੱਬ ਦਾ ਘਰ ਹੈ, ਉੱਥੇ ਤਾਂ ਨਾ ਲੜੋ, ਉੱਥੇ ਕਿਰਪਾਨਾਂ ਕੱਢ ਕੇ ਲੜਨ ਲੱਗ ਪੈਂਦੇ। ਕੌਣ ਇਹਨਾਂ ਨੂੰ ਸਮਝਾਏ ਜੀ? ਜਿਹੋ ਜਿਹਾ ਆਪਣੇ ਘਰਾਂ ਚ ਅਖਾੜੇ ਬਣਾਏ, ਉਹੋ ਜਿਹੇ ਅਖਾੜੇ ਗੁਰਦੁਆਰਿਆਂ ਚ ਬਣਾ ਦਿੰਦੇ। ਹਾਂਜੀ, ਇਹ ਹੈ ਧਰਮਸ਼ਾਲਾਵਾਂ ਨੇ ਨਾ ਜਿਹੜੀਆਂ, ਇਹ ਰੱਬ ਦੇ ਘਰ ਨੇ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਲੰਗਾ ਜੀ, ਧਰਮਸ਼ਾਲਾ ਗੁਰਦੁਆਰਾ ਸਾਹਿਬ ਇਹ ਤੇ ਰੱਬ ਦਾ ਘਰ ਹੁੰਦਾ, ਕਹਿਣ ਲੱਗੇ ਰੱਬ ਦਾ ਘਰ ਹੈ। ਹਾਂਜੀ,
ਤਿਸ ਕੋ ਬੁਰਾ ਚਹਿਤ ਜੇ ਮੂਰ।
ਗੱਜ ਕੇ ਆਖੋ ਵਾਹਿਗੁਰੂ। ਆਹ ਬਚਨ ਨਾ ਜੀ ਗੁਰੂ ਸਾਹਿਬ ਨੇ ਆਜ਼ਾਦ ਉਚਾਰਨ ਕੀਤਾ ਜੀ, ਸਾਰਿਆਂ ਤੇ ਲੱਗ ਜਾਂਦਾ। ਮਹਾਰਾਜ ਨੇ ਕਿਹਾ ਭਾਈ, ਰੱਬ ਦੇ ਘਰ ਬਾਰੇ ਜੇ ਕੋਈ ਬੁਰਾ ਚਾਹੇਗਾ, ਜੇ ਕੋਈ ਮੂਰਖ ਬੰਦਾ ਰੱਬ ਦੇ ਘਰ ਨੂੰ ਡੇਗਣਾ ਚਾਹੇਗਾ, ਰੱਬ ਦੇ ਘਰ ਬਾਰੇ ਬੁਰਾ ਚਾਹੇਗਾ,
ਆਪਣੋ ਬੇਗ ਉਖਾਰੇ ਮੂਰ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਦੁਨੀਆਂ ਦਾ ਵੱਡਾ ਮੂਰਖ ਬੰਦਾ ਹੋਏਗਾ, ਆਪਣੀ ਜੜ ਆਪ ਹੀ ਪੁੱਟ ਲਏਗਾ। ਕਹਿਣ ਲੱਗੇ ਗੁਰਮੁਖੋ, ਫਿਰ ਕੀਤਾ ਨਾ ਉਹ ਕੰਮ ਉਹਨਾਂ ਨੇ, ਹਰਿਮੰਦਰ ਸਾਹਿਬ ਨੂੰ ਢਾਉਣਾ ਚਾਹਿਆ, ਅਕਾਲ ਤਖ਼ਤ ਸਾਹਿਬ ਨੂੰ ਢਾਇਆ, ਦੁਸ਼ਟਾਂ ਨੇ, ਪਾਪੀਆਂ ਨੇ। ਤੇ ਗੁਰਮੁਖੋ, ਇਹਨਾਂ ਆਪਣੀ ਜੜ ਆਪ ਹੀ ਪੁੱਟ ਲਈ ਸੀ। ਉਰੋਂ ਦਾ ਸੰਤਾਪ ਭੋਗ ਰਹੇ ਤੇ ਉਹ ਜਿਹੜਾ ਮੁੱਖ ਕਾਰਨ ਦੋਸ਼ੀ ਸੀ ਉਹਨੂੰ ਤੋਂ ਉਦੋਂ ਹੀ ਭਲਾ ਕਰਤਾ ਸੀ ਉਹਦਾ ਜੀ ਸਿੰਘਾਂ ਨੇ। ਖੈਰ ਮੈਂ ਇਸ ਪਾਸੇ ਨਹੀਂ ਆਉਣਾ। ਇਹ ਨਹੀਂ ਮੈਂ ਕਹਿ ਰਿਹਾ ਵੀ ਇਕੱਲਾ ਗੁਰਦੁਆਰੇ ਦਾ, ਮੰਦਰ ਚ ਬਹਿ ਕੇ ਜਿੱਥੇ ਸਾਡੇ ਵੀਰ ਰੱਬ ਦਾ ਨਾਮ ਜਪ ਰਹੇ ਉਹ ਵੀ ਰੱਬ ਦਾ ਹੀ ਘਰ ਹੈਗਾ ਜੀ, ਚਰਚ ਵੀ ਰੱਬ ਦਾ ਹੀ ਘਰ ਹੈ, ਤੇ ਗੁਰਮੁਖੋ ਹੈ ਮਸੀਤ ਵੀ ਰੱਬ ਦਾ ਘਰ। ਪਰ ਇਹ ਕਹਿ ਦੇਣਾ ਵੀ ਤੁਹਾਡਾ ਘਰ ਢਾ ਕੇ ਅਸੀਂ ਆਪਣਾ ਘਰ ਬਣਾਉਣਾ, ਇਹ ਮੂਰਖ ਬੰਦੇ ਹੈਗੇ ਜੀ। ਜਿਹੜਾ ਰੱਬ ਦਾ ਘਰ ਢਾਉਣ ਦਾ ਯਤਨ ਕਰੇਗਾ, ਕਹਿਣ ਲੱਗੇ ਉਹ ਆਪਣੀ ਜੜ ਆਪ ਪੁੱਟੇਗਾ ਜੀ, ਤੇ ਪੁੱਟੀ ਜੜ ਦੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੇ। ਮੈਂ ਉਦਨ ਵੀ ਬੇਨਤੀ ਕੀਤੀ ਸੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤਾਂ ਹੈ ਹੀ, ਪਰ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਤੋਪਾਂ ਚਲਾਈਆਂ ਅਕਾਲ ਤਖ਼ਤ ਸਾਹਿਬ ਤੇ, ਉਹਨਾਂ ਦਾ ਭਲਾ ਕਿੱਥੋਂ ਮੰਗਾਂਗੇ ਜੀ ਆਪਾਂ। ਸਰਬੱਤ ਦਾ ਭਲਾ ਤੇਰੇ ਭਾਣੇ ਦੇ ਅਰਥ ਵੱਖਰੇ ਨੇ, ਖੈਰ ਰਹੋ ਵਿਚਾਰ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਭਾਈ ਲੰਗਾਹ ਜੀ ਤੁਸੀਂ ਫਿਕਰ ਨਹੀਂ ਕਰਨੀ, ਰੱਬ ਦੇ ਘਰ ਉੱਤੇ ਹਮਲੇ ਕਰਨ ਵਾਲੇ, ਰੱਬ ਦੇ ਘਰ ਨੂੰ ਢਾਉਣ ਵਾਲੇ ਆਪ ਮਿੱਟੀ ਚ ਮਿਲ ਜਾਂਦੇ। ਕਹਿਣ ਲੱਗੇ ਗੁਰਮੁਖੋ ਉਹ ਆਪ ਤੇ ਨਹੀਂ ਰਹੇ ਜੀ ਜਿਹਨਾਂ ਅਕਾਲ ਤਖ਼ਤ ਸਾਹਿਬ ਨੂੰ ਢਾਇਆ, ਪਰ ਅਕਾਲ ਤਖ਼ਤ ਸਾਹਿਬ ਤਾਂ ਉਵੇਂ ਹੀ ਹੈ ਨਾ ਜੀ, ਉਹ ਤੇ ਉਵੇਂ ਦਰਬਾਰ ਸਾਹਿਬ ਤੇ ਉਵੇਂ ਹੀ ਹੈ ਨਾ ਜੀ। ਇਸ ਕਰਕੇ ਗੁਰੂ ਸਾਹਿਬ ਦਾ ਬਚਨ ਹੈ, ਪ੍ਰਤੱਖ ਬਚਨ ਹੈ, ਤਿਸਕੋ ਬੁਰਾ ਚਿਤ ਹੈ ਜੇ ਮੂਰ, ਆਪਣੋ ਬੇਗ ਉਖਾਰ ਹੈ ਮੂਰ। ਉਹ ਮੂਰਖ ਆਪਣੀ ਜੜ ਆਪ ਹੀ ਪੁੱਟ ਲੈਂਦਾ ਜੀ। ਇਸ ਕਰਕੇ ਮੈਂ ਬਹੁਤ ਵਾਰ ਬੇਨਤੀ ਕਰਦਾ ਕਿਸੇ ਵੀ ਧਾਰਮਿਕ ਸਥਾਨ ਨੂੰ ਢਾਉਣ ਦੀ ਕੋਸ਼ਿਸ਼ ਨਾ ਕਰੋ। ਹਾਂਜੀ,
ਸਤਿਗੁਰ ਧਰਮਸਾਲ ਨਿਤ ਥਿਰੀ,
ਨਾਲੇ ਗੁਰੂ ਸਾਹਿਬ ਦੀ ਧਰਮਸ਼ਾਲਾ ਤੇ ਸਦਾ ਹੀ ਖੜੀ ਹੈ। ਮਹਾਰਾਜ ਕਹਿੰਦੇ ਕੋਈ ਨੀ, ਜਿਹੜਾ ਕਾਜੀ ਗੁਰੂ ਅਰਜਨ ਸਾਹਿਬ ਜੀ ਦੀ ਥਾਂ ਨੂੰ ਖਤਮ ਕਰਨਾ ਚਾਹੁੰਦਾ ਨਾ, ਆਪ ਖਤਮ ਹੋ ਜਾਏਗਾ। ਕਹਿਣ ਲੱਗੇ ਥਾਂ ਉਵੇਂ ਹੀ ਰਹੇਗੀ। ਕਹਿਣ ਲੱਗੇ ਅਸਥਾਨ ਉਸੇ ਤਰ੍ਹਾਂ ਹੀ ਖਿੜਿਆ ਹੀ ਰਹੇਗਾ, ਉੱਥੇ ਉਸੇ ਤਰ੍ਹਾਂ ਹੀ ਭਾਗ ਲੱਗਣਗੇ। ਕਹਿਣ ਲੱਗੇ ਹਾਂਜੀ,
ਅਵ ਚਲ ਨੀਵ ਪਰਮੇਸ਼ਰ ਧਰੀ,
ਕਿਉਂ ਉਸ ਸਥਾਨ ਦੀ ਨੀਂਹ ਰੱਬ ਨੇ ਆਪ ਹੀ ਰੱਖੀ। ਕਹਿਣ ਲੱਗੇ ਪਰਮੇਸ਼ਰ ਨੇ ਰਖਾਈ ਨੀ, ਅਵ ਚਲ ਨੀਵ ਹੈ ਉਹਦੀ, ਉਸ ਸਥਾਨ ਨੂੰ ਕੁਛ ਨੀ ਹੋਣਾ। ਕਹਿਣ ਲੱਗੇ ਤੇ ਗੁਰਮੁਖੋ ਦਰਬਾਰ ਸਾਹਿਬ ਨੂੰ ਢਾਉਣ ਵਾਲੇ ਤੇ ਬੜੇ ਆਏ ਜੀ, ਗੱਜ ਕੇ ਆਖੋ ਵਾਹਿਗੁਰੂ। ਅਬਦਾਲੀ ਵੀ ਟਟਾਉਣਾ ਹੀ ਚਾਹੁੰਦਾ ਸੀਗਾ। ਹਾਂਜੀ, ਫਿਰ ਆ ਹੁਣ ਵੀ 84 ਟਟਾਉਣ ਦਾ ਯਤਨ ਕੀਤਾ ਜੀ। ਹਾਂਜੀ, ਪਰ ਇੱਥੋਂ ਦੀ ਨੀ ਅਬਚਲ ਨੀਂਹ ਹੈਗੀ ਹੈ ਜੀ, ਇਹਨੇ ਨਹੀਂ ਟੱਟਣਾ, ਟਾਉਣ ਵਾਲੇ ਟੱਠ ਜਾਣਗੇ ਜੀ। ਹਾਂਜੀ, ਸੱਚੇ ਪਾਤਸ਼ਾਹ ਦਇਆ ਕਰਨ ਗੁਰੂ ਹਰਗੋਬਿੰਦ ਸਾਹਿਬ ਕਹਿ ਰਹੇ, ਕਹਿਣ ਲੱਗੇ ਗੁਰੂ ਘਰਾਂ ਦੀ ਨੀ ਅਬਚਲ ਹੁੰਦੀ ਹੈ। ਹਾਂਜੀ,
ਇਮ ਕਹਿ ਸੁਣ ਕੇ ਸਿੱਖ ਲੰਗਾਹਾ,
ਇਹ ਜਦੋਂ ਮਹਾਰਾਜ ਨੇ ਬਚਨ ਕੀਤੇ, ਭਾਈ ਲੰਗਾਹ ਜੀ ਨੇ ਬੜੇ ਪ੍ਰੇਮ ਨਾਲ ਇਹ ਬਚਨ ਸੁਣੇ ਜੀ। ਹਾਂਜੀ,
ਸਤਿਗੁਰ ਕਹੇ ਅਬੈ ਤੂੰ ਜਹਾ,
ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਲੰਗਾਹ ਜੀ ਹੁਣ ਤੁਸੀਂ ਜਾਓ। ਕਹਿਣ ਲੱਗੇ ਵਾਪਸ ਲਾਹੌਰ ਜਾਓ। ਹਾਂਜੀ,
ਅੰਤਰ ਬਾਹਰ ਸੇਵਾ ਸਾਰੀ,
ਨਾਲੇ ਅੰਦਰ ਦੀ ਸੇਵਾ ਕਰੋ ਨਾਲੇ ਬਾਹਰ ਦੀ ਸੇਵਾ ਕਰੋ, ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਕਰਨੀ, ਕੋਈ ਕਾਜੀ ਤੁਹਾਨੂੰ ਤੰਗ ਨਹੀਂ ਕਰੇਗਾ। ਹਾਂਜੀ,
ਆਮਦ ਖਰਚਨ ਲਿਹੋ ਸੰਭਾਰੀ,
ਮਾਇਆ ਦੀ ਲੋੜ ਹੈਗੀ ਤਾਂ ਲਓ। ਕਹਿਣ ਲੱਗੇ ਉਸ ਸਥਾਨ ਤੇ ਜਿੰਨੀ ਵੀ ਮਾਇਆ ਆ ਰਹੀ ਉਹਨੂੰ ਵਰਤੋ, ਸਾਂਭੋ ਉਹਨੂੰ। ਹਾਂਜੀ,
ਧਰਮਸਾਲ ਮਹਿ ਜੇ ਤੱਕ ਸੰਗੀਤ,
ਤੇ ਧਰਮਸ਼ਾਲਾ ਵਿੱਚ ਜਿੰਨੀ ਵੀ ਗੁਰੂ ਪਿਆਰੀ ਸੰਗਤ ਆ ਰਹੀ ਹੈ ਉਸ ਥਾਂ ਉੱਤੇ। ਹਾਂਜੀ,
ਦੇਹੋ ਆਹਾਰ ਸਭ ਹਿਨ ਕਰ ਪੰਗਤ,
ਤੇ ਉਹ ਸਾਰੀ ਸੰਗਤ ਨੂੰ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਇਆ ਕਰੋ। ਗੱਜ ਕੇ ਆਖੋ ਵਾਹਿਗੁਰੂ। ਢਾਉਣ ਵਾਲੇ ਤਾਂ ਢਾ ਦਿੰਦੇ ਜੀ, ਪਰ ਉਹਨਾਂ ਦਾ ਹੀ ਟੱਬਰ ਜਦੋਂ ਆਉਂਦਾ ਨਾ ਜੀ ਅਕਾਲ ਤਖ਼ਤ ਵਾਹਿਗੁਰੂ ਹਰਿਮੰਦਰ ਸਾਹਿਬ, ਤੇ ਉਸੇ ਪੰਗਤ ਵਿੱਚ ਜਿੱਥੇ ਹੋਰ ਸੰਗਤਾਂ ਛਕਦੀਆਂ ਫਿਰ ਉੱਥੇ ਬਿਠਾ ਕੇ ਉਹਨਾਂ ਨੂੰ ਵੀ ਛਕਾਉਂਦੇ ਜੀ। ਹਾਂਜੀ, ਕਿਉਂ ਗੁਰੂ ਘਰ ਦੀ ਪੰਗਤ ਉਸੇ ਤਰ੍ਹਾਂ ਹੀ ਹੈਗੀ ਸੰਗਤ ਜੀ। ਤੇ ਮੈਂ ਪਿੱਛੇ ਜੇ ਇੱਕ ਬੋਲ ਆਖਿਆ ਸੀਗਾ, ਆ ਜਦੋਂ ਗੁਜਰਾਤ ਦੇ ਵਿੱਚ ਭੂਚਾਲ ਆਇਆ ਪਿੱਛੇ ਜੇ, ਉੱਥੇ ਸਾਡੇ ਸਿੱਖਾਂ ਲੰਗਰ ਲਾਇਆ। ਪਿੱਛੇ ਜੇ ਕਸ਼ਮੀਰ 'ਚ ਆਇਆ, ਹਾੜਾ ਆ ਗਏ, ਉਦੋਂ ਵੀ ਗੁਰੂ ਕੇ ਪਿਆਰਿਆਂ ਜਾ ਕੇ ਲੰਗਰ ਲਾਤੇ। ਗੁਰਮੁਖੋ ਗੁਜਰਾਤ ਵਿੱਚ ਇੱਕ ਬਜ਼ੁਰਗ ਦੇ ਹੱਥ ਵਿੱਚ ਰੋਟੀ ਫੜਾਈ ਦੀ ਰੋਟੀ, ਨਾਲੇ ਤੇ ਉਹ ਖਾਵੇ ਤੇ ਨਾਲੇ ਰੋਵੇ ਜੀ। ਉਹਨੂੰ ਪੁੱਛਿਆ ਗਿਆ ਵੀ ਤੁਸੀਂ ਰੋਂਦੇ ਕਿਉਂ ਹੋ, ਤੇ ਉਹਨੇ ਇੱਕ ਗੱਲ ਆਖੀ, ਉਹ ਕਹਿੰਦਾ ਮੈਂ ਉਹੋ ਹੀ ਹਾਂ ਜਿਹਨੇ ਦਿੱਲੀ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾ ਕੇ ਸਾੜੇ ਸੀਗੇ ਜੀ, ਪਰ ਅੱਜ ਤੁਸੀਂ ਸਾਡਾ ਭਲਾ ਕਰਨ ਵਾਸਤੇ ਇੱਥੇ ਆਏ ਹੋ। ਅੱਜ ਤੁਸੀਂ ਸਾਡੇ ਬੱਚਿਆਂ ਨੂੰ ਰੋਟੀ ਖਵਾਉਣ ਵਾਸਤੇ ਇੱਥੇ ਆਏ, ਮੈਂ ਉਹਨਾਂ ਬੰਦਿਆਂ ਚੋਂ ਹੀ ਆ ਕਹਿਣ ਲੱਗਾ। ਗੱਲ ਕੀ, ਇੱਥੇ ਤੇ ਦੇਗ ਤੇਗ ਫਤਿਹ ਦੋਵੇਂ ਹੀ ਹੈਗੀ ਹੈ। ਲੰਗਰ ਵਾਲੇ ਪਾਸੇ ਜਾਂਦੇ ਉੱਥੇ ਵੀ ਅਸੀਂ ਨਹੀਂ ਹਾਰਦੇ, ਤੇਗ ਵਾਲੇ ਪਾਸੇ ਆਈਏ ਉੱਥੇ ਵੀ ਨਹੀਂ ਹਾਰਦੇ ਜੀ। ਹਾਂਜੀ, ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਕਾਜੀ ਮਿੱਟੀ ਚ ਮਿਲ ਜਾਏਗਾ, ਪਰ ਤੁਸੀਂ ਇੱਕ ਕੰਮ ਕਰਨਾ, ਜਦੋਂ ਕੋਈ ਵੀ ਉਸ ਧਰਮਸ਼ਾਲਾ ਚ ਆ ਜਾਏ ਪੰਗਤ ਵਿੱਚ ਬਿਠਾ ਕੇ ਉਹਨੂੰ ਪ੍ਰਸ਼ਾਦਾ ਛਕਾਉਣਾ। ਕਹਿਣ ਲੱਗੇ ਹਾਂਜੀ,
ਦੇਗ ਚਲਾਵਤ ਰਹੀਏ ਨੀਤ,
ਰੋਜ਼ ਹੀ ਲੰਗਰ ਚਲਾਓ। ਕਹਿਣ ਲੱਗੇ ਹਾਂਜੀ,
ਸੇਵੋ ਭਲੇ ਹਿਰਦੇ ਕਰ ਪ੍ਰੀਤ,
ਬੜੀ ਪ੍ਰੀਤ ਦੇ ਨਾਲ ਭਲੇ ਪ੍ਰਕਾਰ ਦੇ ਨਾਲ ਸੇਵਾ ਕਰੋ ਗੁਰੂ ਘਰ ਦੀ ਜਾ ਕੇ। ਹਾਂਜੀ,
ਇਮ ਸਤਿਗੁਰ ਕੀ ਆਇਸ ਪਾਏ,
ਇਸ ਪ੍ਰਕਾਰ ਗੁਰੂ ਸਾਹਿਬ ਜੀ ਦੀ ਆਇਸ ਪਾ ਕੇ, ਆਗਿਆ ਪਾ ਕੇ,
ਚਰਨ ਕਮਲ ਪਰ ਸੀਸ ਨਿਵਾਏ,
ਨਾਲੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਭਾਈ ਲੰਗਾ ਜੀ ਨੇ। ਹਾਂਜੀ,
ਲਵਪੁਰ ਕੇ ਮਾਰਗ ਚਲ ਗਯੋ,
ਤੇ ਲਾਹੌਰ ਦੇ ਮਾਰਗ ਉੱਤੇ ਪੈ ਗਏ ਗੁਰੂ ਅਰਜਨ ਸਾਹਿਬ ਜੀ ਦੇ ਸਥਾਨ।
ਦਰਸ਼ਨ ਤੇ ਹਰਖਤ ਚਿਤ ਭਇਓ,
ਤੇ ਦਰਸ਼ਨ ਕਰਕੇ ਆਨੰਦ ਬਣ ਗਏ ਜੀ ਉਹਨਾਂ ਨੂੰ। ਹਾਂਜੀ, ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਜ ਦੀ ਸਾਖੀ ਚ ਉਹਨਾਂ ਦੀ ਸਿੱਖਿਆ ਲੈਣੀ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਨਹੀਂ ਵੀ ਇਕੱਲਾ ਸਾਡਾ ਹੀ ਧਾਰਮਿਕ ਸਥਾਨ, ਤੇ ਅਸੀਂ ਆਪਣੇ ਗੁਰਦੁਆਰੇ ਦੀ ਮਹਿਮਾ ਕਰੀ ਜਾਣੀ ਹੈ। ਜਿੱਥੇ ਬਹਿ ਕੇ ਕੋਈ ਰੱਬ ਦਾ ਪਿਆਰਾ ਨਾਮ ਜਪ ਰਿਹਾ ਨਾ ਜੀ, ਉਸ ਸਥਾਨ ਦੀ ਕਦਰ ਕਰੋ ਜੀ, ਉਸ ਸਥਾਨ ਦੀ ਕਦਰ ਕਰੋ। ਸਭ ਤੋਂ ਸ੍ਰੇਸ਼ਟ ਧਰਮ ਪਤਾ ਕੀ ਹੈਗਾ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰੋ। ਨਾਲੇ ਰੱਬ ਦਾ ਨਾਮ ਜਪਣਾ ਵਾਹਿਗੁਰੂ ਦਾ, ਤੇ ਨਾਲੇ ਨਿਰਮਲ ਕਰਮ ਕਰਨੇ ਜੀ, ਇਹ ਸਭ ਤੋਂ ਸ੍ਰੇਸ਼ਟ ਕਰਮ ਹੈ। ਜਿੱਥੇ ਬੈਠਾ ਕੋਈ ਬੰਦਾ ਵਾਹਿਗੁਰੂ ਦਾ ਨਾਮ ਜਪ ਰਿਹਾ, ਰੱਬ ਨੂੰ ਯਾਦ ਕਰ ਰਿਹਾ, ਭਾਵੇਂ ਟੱਲੀ ਪੰਜਾਬ ਜਾ ਕਰ ਰਿਹਾ, ਭਾਵੇਂ ਬਾਂਗਾਂ ਦੇ ਵਾਹਿਗੁਰੂ ਨੂੰ ਯਾਦ ਕਰਨ ਦਿਆ, ਉਹ ਥਾਂ ਸਤਿਕਾਰਯੋਗ ਹੈਗੀ। ਉਸ ਥਾਂ ਦੇ ਬਾਰੇ ਬੁਰਾ ਨਹੀਂ ਚਾਹੁਣਾ ਜੀ, ਉਸ ਥਾਂ ਉੱਤੇ ਬਹਿ ਕੇ ਬੰਦੇ ਮਾੜੇ ਹੋ ਸਕਦੇ, ਪਰ ਉਹ ਥਾਂ ਪੂਜਣੀ ਕੀ ਹੈ ਜੀ, ਸਤਿਕਾਰਯੋਗ ਹੈ। ਉੱਥੇ ਥਾਂ ਉੱਤੇ ਰੱਬ ਦਾ ਨਾਮ ਲਿਆ ਜਾਂਦਾ, ਵਾਹਿਗੁਰੂ ਜੀ ਦਾ ਲੋਕ ਨਾਮ ਲੈਂਦੇ ਜੀ, ਭਾਵੇਂ ਕਿਸੇ ਨਾਮ 'ਚ ਹੀ ਲਈ ਜਾਂਦੇ ਜੀ। ਵਾਹਿਗੁਰੂ ਕਿਰਪਾ ਕਰੇ ਸਾਧ ਸੰਗਤ ਜੀ, ਗੁਰਦੁਆਰੇ ਇਸੇ ਕਰਕੇ ਨੇ ਵੀ ਗੁਰਦੁਆਰਿਆਂ 'ਚ ਆ ਕੇ ਵਾਹਿਗੁਰੂ ਜੀ ਦਾ ਨਾਮ ਜਪੀਏ। ਗੱਜ ਕੇ ਆਖੋ ਵਾਹਿਗੁਰੂ। ਅਤੇ ਬੇਨਤੀ ਹੈ ਵੀ ਠੀਕ ਹੈ, ਆਪਾਂ ਟੀ ਵੀ 'ਤੇ ਵੀ ਸੁਣਦੇ ਹਾਂ, ਇੱਥੇ ਪੰਜਾਬ 'ਚ ਵੀ ਤਕਰੀਬਨ ਸਾਰੀ ਸਾਰੀ ਦਿਹਾੜੀ ਟੀ ਵੀ ਚੈਨਲ ਚੱਲਦੇ ਨੇ, ਉਹਨਾਂ ਉੱਤੇ ਲਗਾਤਾਰ ਕਥਾਵਾਂ ਵੀ ਆਉਂਦੀਆਂ ਨੇ, ਪਰ ਸਾਧ ਸੰਗਤ ਜੀ ਇਹ ਮੇਰੀ ਬੇਨਤੀ ਹੈ, ਗੁਰਦੁਆਰੇ ਆ ਕੇ ਜਿਹੜੀ ਕਿਰਪਾ ਸੰਗਤ 'ਚ ਹੋਣੀ ਉਹ ਸੰਗਤ 'ਚ ਹੀ ਆਉਣੀ ਜੀ, ਇਹ ਗੱਲ ਵੱਖਰੀ, ਸਾਡਾ ਧਿਆਨ ਨਾ ਹੋਵੇ, ਪਰ ਜਿਹੜੀ ਕਿਰਪਾ ਸੰਗਤ 'ਚ ਹੋਣੀ ਉਹ ਸੰਗਤ 'ਚ ਹੀ ਆਉਣੀ। ਅਤੇ ਕੋਸ਼ਿਸ਼ ਕਰਿਆ ਕਰੋ ਸੰਗਤ ਵਿੱਚ ਆ ਕੇ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦਾ। ਗੁਰੂ ਸਾਹਿਬ ਕਿਰਪਾ ਕਰਨ, ਦਇਆ ਕਰਨ, ਹੁਣ ਦੋਵੇਂ ਅੱਖਾਂ ਹੀ ਬੰਦ ਕਰ ਲਓ ਅਤੇ ਵਾਹਿਗੁਰੂ ਵਾਹਿਗੁਰੂ ਜਪੀਏ, 5 ਮਿੰਟ ਅੱਜ ਲਗਾਤਾਰ ਹੀ ਜਪੀਏ ਜੀ। ਗੁਰੂ ਸਾਹਿਬ ਕਿਰਪਾ ਕਰਨ, ਸਮਾਂ ਹੈ 5 ਮਿੰਟ ਲਗਾਤਾਰ ਜਪੀਏ, ਫਿਰ ਆਪਾਂ ਕਿਵੇਂ ਮੰਗਾਂਗੇ। ਨਾਮ 'ਤੇ ਵੈਸੇ ਸਵਾਸ ਹੀ ਜਪਣਾ ਚਾਹੀਦਾ ਜੀ, ਇਹ ਤਾਂ ਬਹੁਤ ਜ਼ਿਆਦਾ ਜਪਣਾ ਚਾਹੀਦਾ, ਜਿੰਨਾ ਚਿਰ ਤੱਕ ਸਰੀਰ ਵਿੱਚ ਸਾਹ ਓਨਾ ਹੀ ਜਪਣਾ ਚਾਹੀਦਾ, ਪਰ ਅਸੀਂ ਤਾਂ 5 ਮਿੰਟ ਦੀ ਬੇਨਤੀ ਕੀਤੀ ਬਸ ਦੀ। ਹੋਵੋ ਸਾਵਧਾਨ ਅਤੇ ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪੀਏ, ਫਿਰ ਆਪਾਂ ਖਿਮਾ ਮੰਗਾਂਗੇ। ਸਾਰੀ ਸੰਗਤ ਨੇਤਰ ਬੰਦ ਕਰੋ, ਜਿੱਥੇ ਜੀਭ ਨੇ ਬੋਲਣਾ ਉੱਥੇ ਮਨ ਨੂੰ ਵੀ ਸੁਣਾਉਣਾ, ਅਤੇ ਮਨ ਨੇ ਕਹਿਣਾ ਵੀ ਅੱਖਾਂ ਖੋਲ੍ਹੋ, ਮਨ ਨੇ ਇਹ ਵੀ ਕਹਿਣਾ ਵੀ ਬਾਹਰ ਨਿਕਲੋ, ਮਨ ਨੇ ਕਈ ਬੰਨਿਆਂ 'ਚ ਦੌੜਨਾ ਪਰ ਮਨ ਨੂੰ ਬੰਨ ਕੇ ਵਿੱਚ ਰੱਖਣਾ ਜੀ, ਕੋਸ਼ਿਸ਼ ਆਪਾਂ ਕਰਨੀ ਹੈ। ਸਾਰੀ ਸੰਗਤ ਪ੍ਰੇਮ ਨਾਲ ਆਖੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। 5 ਮਿੰਟ ਵੀ ਮਨ ਟਿਕਾਉਣਾ ਔਖਾ ਹੁੰਦਾ ਜੀ, 5 ਮਿੰਟ ਵੀ ਨਾ ਜੀ ਟਿਕ ਕੇ ਵਾਹਿਗੁਰੂ 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 ਬੋਲਦਿਆਂ ਬੋਲਦਿਆਂ ਮਨ ਨੂੰ ਟਿਕਾਉਣਾ ਔਖਾ ਹੋਇਆ ਹੁੰਦਾ ਜੀ। ਵਾਹਿਗੁਰੂ ਜੀ ਦਇਆ ਕਰਨ, ਕਿਰਪਾ ਕਰਨ, ਇਹ ਵੀ ਸੁਭਾਗ ਸਾਡੇ ਜੀਵਨ 'ਚ ਲਿਖਣ ਜੀ। ਜਿੱਥੇ ਆਪਾਂ ਸੰਗਤ ਕਰਦੇ ਹਾਂ, ਗੁਰੂ ਕਾ ਇਤਿਹਾਸ ਸੁਣਦੇ ਹਾਂ, ਗੁਰੂ ਕੀਆਂ ਬਾਤਾਂ ਸੁਣਦੇ ਹਾਂ, ਉੱਥੇ ਵਾਹਿਗੁਰੂ ਵਾਹਿਗੁਰੂ ਜਾਪਿਆ ਕਰੀਏ ਜੀ ਸੰਗਤ ਜੀ। ਇੱਕ ਆਪਾਂ ਕੋਸ਼ਿਸ਼ ਕਰਿਆ ਕਰੀਏ, ਜਦੋਂ ਸਵੇਰੇ ਉੱਠਦੇ ਹਾਂ ਨਾ ਜੀ, ਉੱਠਦਿਆਂ ਸਾਰ ਹੀ ਠੰਡ ਹੈ ਅੱਜ ਕੱਲ੍ਹ, ਰਜਾਈਆਂ ਲਈਆਂ ਹੁੰਦੀਆਂ ਜੀ, ਪਰ ਕੋਸ਼ਿਸ਼ ਕਰਿਆ ਕਰੀਏ ਉੱਠਦਿਆਂ ਸਾਰ ਹੀ ਨਾ ਜੀ ਚੌਂਕੜਾ ਮਾਰ ਕੇ ਭਾਵੇਂ 2 ਮਿੰਟ ਹੀ ਬੋਲੋ ਅਤੇ ਵਾਹਿਗੁਰੂ ਵਾਹਿਗੁਰੂ ਬੋਲਣ ਦਾ ਜੀ। ਇਹ ਉਸ ਸਮੇਂ ਇੱਕ ਤਾਂ ਚਿੰਤਾ ਨਹੀਂ ਕਿਸੇ ਪ੍ਰਕਾਰ ਦੀ ਹੁੰਦੀ ਜੀ, ਹਾਂਜੀ ਦਿਮਾਗ ਫਰੈਸ਼ ਹੁੰਦਾ ਜੀ, ਵਾਹਿਗੁਰੂ ਵਾਹਿਗੁਰੂ ਬੋਲਣ ਦਾ। 2 ਮਿੰਟ ਹੀ ਬੋਲ ਕੇ ਵੇਖ ਲਿਓ, ਸਾਰੀ ਦਿਹਾੜੀ ਆਨੰਦ ਖੇੜਾ ਬਣਿਆ ਰਹੇਗਾ ਜੀ। ਵਾਹਿਗੁਰੂ ਦੀ ਕਿਰਪਾ ਕਰਨ, ਦਇਆ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਕਿੰਮਾ। ਗੁਰੂ ਸਾਹਿਬ ਅੰਮ੍ਰਿਤਸਰ ਆ ਰਹੇ ਨੇ ਧੰਨ ਮਾਤਾ ਮਰਵਾਹੀ ਜੀ ਦੇ ਨਾਲ,
ਇਹਦੇ ਤੋਂ ਅਗਲਾ ਪ੍ਰਸੰਗ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ ਜੀ,
ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।